ਮੇਰੀ ਯਾਦ ਦੀ ਪੱਟੀ 'ਤੇ ਲਿਖੇ ਹੋਏ ਨੇ ਤੇਰੇ ਚੋਜ ਜੀ ਚੋਜੀਆ ਭੁੱਲਦੇ ਨਹੀਂ ਤੇਰੇ ਪਿਆਰ ਦੇ ਪਏ ਜੋ ਪੇਚ ਪੀਚੇ ਨੌਵਾਂ ਸਮਿਆਂ ਦੇ ਨਾਲ ਵੀ ਖੁੱਲਦੇ ਨਹੀਂ ਸਾਰੇ ਜੱਗ ਬਜ਼ੁਰਗੀ ਦੇ ਕਾਰਨਾਮੇ ਸਾਰੇ ਜੱਗ ਬਜ਼ੁਰਗੀ ਦੇ ਕਾਰਨਾਮੇ ਤੇ ਤੇਰੇ ਇੱਕ ਵੀ ਕੌਤਕ ਦੇ ਤੁਲਦੇ ਨਹੀਂ ਛਤਰ ਧਾਰੀਆਂ ਦੇ ਸਿਰ 'ਤੇ ਛਤਰ ਜਿਵੇਂ ਤੇ ਤੇਰੀ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ ਤੇ ਤੇਰੀ ਪੈਰ ਦੀ ਜੁੱਤੀ ਦੇ ਮੁੱਲ ਦੇ ਨਹੀਂ
ਹੱਥ ਬਨ ਕੇ ਬੰਦਨਾ ਕਰਦਾ ਮੈਂ ਗੁਰੂ ਨਾਨਕ ਜੋਤ ਨਿਰਾਲੀ ਨੂੰ ਦੂਜੀ ਬੰਦਨਾ ਫੇਰ ਕਰਾਂ ਮੈਂ ਹਿੰਦ ਬਾਗ ਦੇ ਮਾਲੀ ਨੂੰ
ਤੋੜੇ ਜਿਨ ਸੰਗਲ ਗੁਲਾਮੀ ਦੇ ਚੱਕ ਸੁੱਟਿਆ ਦੂਰ ਹਨੇਰੇ ਨੂੰ ਲੱਖ ਵਾਰ ਵਾਰ ਪ੍ਰਣਾਮ ਕਰਾਂ ਮੈਂ ਵੀਰ ਖਾਲਸੇ ਤੇਰੇ ਨੂੰ
ਹੱਥ ਬਨ ਕੇ ਬੰਦਨਾ ਕਰਦਾ ਮੈਂ ਗੁਰੂ ਨਾਨਕ ਜੋਤ ਨਿਰਾਲੀ ਨੂੰ ਦੂਜੀ ਬੰਦਨਾ ਫੇਰ ਕਰਾਂ ਮੈਂ ਹਿੰਦ ਬਾਗ ਦੇ ਮਾਲੀ ਨੂੰ
ਤੋੜੇ ਜਿਨ ਸੰਗਲ ਗੁਲਾਮੀ ਦੇ ਚੱਕ ਸੁੱਟਿਆ ਦੂਰ ਹਨੇਰੇ ਨੂੰ ਲੱਖ ਵਾਰ ਵਾਰ ਪ੍ਰਣਾਮ ਕਰਾਂ ਮੈਂ ਵੀਰ ਖਾਲਸੇ ਤੇਰੇ ਨੂੰ
ਇਹ ਰਾਖਾ ਹੈ ਮਜ਼ਲੂਮਾਂ ਦਾ ਤੇ ਇੱਜ਼ਤ ਬਚਾਉਂਦਾ ਡੋਲਿਆਂ ਦੀ ਪਿਆ ਹਾਥੀਆਂ ਦੇ ਨਾਲ ਭੀੜ ਕਰੇ ਖਾ ਖਾ ਕੇ ਤੇ ਮੁੱਠ ਛੋਲਿਆਂ ਦੀ
ਜਿਸ ਪੰਨਿਆਂ ਮੂੰਹ ਅਬਦਾਲੀ ਦਾ ਜਿਸ ਪੰਨਿਆਂ ਮੂੰਹ ਅਬਦਾਲੀ ਦਾ ਗਿਆ ਨਸ ਲੁਟਾ ਕੇ ਡੇਰੇ ਨੂੰ ਲੱਖ ਵਾਰ ਵਾਰ ਪ੍ਰਣਾਮ ਕਰਾਂ ਮੈਂ ਵੀਰ ਖਾਲਸੇ ਤੇਰੇ ਨੂੰ
ਸਿਰ ਵੱਢ ਕੇ ਮੱਸੇ ਰੰਗੜ ਦਾ ਨੇਜੇ ਦੇ ਉੱਤੇ ਟੰਗਿਆ ਸੀ ਮੁੜ ਕੇ ਨਾ ਉਸਨੇ ਸਾਹਸ ਲਿਆ ਜਿਸ ਨੂੰ ਇੱਕ ਵਾਰ ਤੈ ਡੰਗਿਆ ਸੀ
ਬਾਜਾਂ ਦਾ ਕਰੇ ਸ਼ਿਕਾਰ ਪਿਆ ਤੈ ਚਾੜੀ ਪਾਣ ਬਟੇਰੇ ਨੂੰ ਲੱਖ ਵਾਰ ਵਾਰ ਪ੍ਰਣਾਮ ਕਰਾਂ ਮੈਂ ਵੀਰ ਖਾਲਸੇ ਤੇਰੇ ਨੂੰ
ਜ਼ਾਲਮ ਨਾ ਮੱਥਾ ਲਾ ਲਾ ਕੇ ਜ਼ਾਲਮ ਨਾ ਮੱਥਾ ਲਾ ਲਾ ਕੇ ਕਈ ਸਾਲ ਸੈਂਕੜੇ ਲੜਦਾ ਰਿਹਾ ਆਸ਼ਕ ਸ਼ਾਹ ਮਨਸੂਰ ਜਿਵੇਂ ਹੱਸ ਹੱਸ ਕੇ ਸੂਲੀ ਚੜਦਾ ਰਿਹਾ
ਲੋਹੇ ਦੇ ਚਣੇ ਚਬਾ ਦਿੱਤੇ ਨਾਦਰ ਜੇ ਵੇਖ ਲੁਟੇਰੇ ਨੂੰ ਲੱਖ ਵਾਰ ਵਾਰ ਪ੍ਰਣਾਮ ਕਰਾਂ ਮੈਂ ਵੀਰ ਖਾਲਸੇ ਤੇਰੇ ਨੂੰ
ਓ ਮੀਰ ਮੰਨੂ ਜੈ ਪਾਉਂਦੇ ਰਹਿ ਕਈ ਹਾਂ ਮੀਰ ਮੰਨੂ ਜੈ ਪਾਉਂਦੇ ਰਹਿ ਕਈ ਬਾਰ ਸਿਰਾਂ ਦਾ ਮੁੱਲ ਤੇਰਾ ਉਸ ਧਰਤੀ ਦੇ ਜੁਗ ਪਲਟ ਗਿਆ ਜਿੱਥੇ ਖੂਨ ਗਿਆ ਸੀ ਡੁੱਲ ਤੇਰਾ
ਕੱਟ ਦਿੱਤੀ ਰਾਤ ਗੁਲਾਮੀ ਦੀ ਕੱਟ ਦਿੱਤੀ ਰਾਤ ਗੁਲਾਮੀ ਦੀ ਤਾਂ ਸੱਦਿਆ ਸੌਣ ਸਵੇਰੇ ਨੂੰ ਲੱਖ ਵਾਰ ਵਾਰ ਪ੍ਰਣਾਮ ਕਰਾਂ ਮੈਂ ਵੀਰ ਖਾਲਸੇ ਤੇਰੇ ਨੂੰ
ਸੇਕਣ ਨੂੰ ਅੱਗ ਦੀ ਲੋੜ ਨਹੀਂ ਸੇਕਣ ਨੂੰ ਅੱਗ ਦੀ ਲੋੜ ਨਹੀਂ ਨਾ ਨੀਰ ਚਾਹੀਦਾ ਪੀਣੇ ਨੂੰ ਇੱਕ ਨਾਮ ਖੁਮਾਰੀ ਬਾਣੀ ਦੀ ਕਾਫੀ ਆ ਇਸ ਦੇ ਜੀਣੇ ਨੂੰ
ਸੂਰਜ ਵੀ ਮੁੱਖ ਛਪਾ ਲੈਂਦਾ ਸੂਰਜ ਵੀ ਮੁੱਖ ਛਪਾ ਲੈਂਦਾ ਜਦ ਦੇਖੇ ਤੇਰੇ ਚਿਹਰੇ ਨੂੰ ਲੱਖ ਵਾਰ ਵਾਰ ਪ੍ਰਣਾਮ ਕਰਾਂ ਮੈਂ ਵੀਰ ਖਾਲਸੇ ਤੇਰੇ ਨੂੰ
ਜੀਰੇ ਜੀ ਮਰਨਾ ਸਿੱਖ ਲੈਂਦਾ ਫਿਰ ਮਰਨ ਬਤਾਉਂਦਾ ਜੀ ਜੀ ਕੇ ਲੱਖਾਂ ਨਾ ਕੱਲਾ ਡਟ ਜਾਂਦਾ ਅੰਮ੍ਰਿਤ ਦਾ ਘੁੱਟ ਹੈ ਪੀ ਪੀ ਕੇ
ਸਿਰ ਬਾਜੋ ਲੜਦਾ ਧੜੇਸ ਦਾ ਸਿਰ ਬਾਜੋ ਲੜਦਾ ਧੜੇਸ ਦਾ ਲੰਘ ਜਾਵੇ ਤੋੜ ਕੇ ਘੇਰੇ ਨੂੰ ਲੱਖ ਵਾਰ ਵਾਰ ਪ੍ਰਣਾਮ ਕਰਾਂ ਮੈਂ ਵੀਰ ਖਾਲਸੇ ਤੇਰੇ ਨੂੰ
ਆਰੇ ਦੇ ਰਗੜੇ ਲੱਗ ਲੱਗ ਕੇ ਖੋਪੜ ਚੋਂ ਚੜਦਾ ਬੂਰ ਪਿਆ ਡੁੱਲ ਡੁੱਲ ਕੇ ਖੂਨ ਸ਼ਹੀਦਾਂ ਦਾ ਧਰਤੀ ਨੂੰ ਚੜਦਾ ਨੂਰ ਪਿਆ
ਪਿੱਠ ਲਾਵੇ ਅਰਬੀ ਘੋੜਿਆਂ ਦੀ ਤਾਂ ਦਿੱਤਾ ਬਲ ਵਛੇਰੇ ਨੂੰ ਲੱਖ ਵਾਰ ਵਾਰ ਪ੍ਰਣਾਮ ਕਰਾਂ ਮੈਂ ਵੀਰ ਖਾਲਸੇ ਤੇਰੇ ਨੂੰ
ਸੁੱਚਾ ਆਨੰਦ ਬਜੀਦਾ ਜਾ ਆਨੰਦ ਬਜੀਦੇ ਜਾਏ ਦੇ ਕਦਮਾਂ ਦੇ ਵਿੱਚ ਰੁਲਦੇ ਰਹਿ ਕਾਬੁਲ ਦੀਆਂ ਕੰਧਾਂ ਤਾਈ ਇਸ ਦੇ ਹੀ ਝੰਡੇ ਝੁਲਦੇ ਰਹਿ
ਲਹਿਰੀ ਤੇ ਸੋਢੀ ਸੰਧੂ ਜੇ ਲਹਿਰੀ ਤੇ ਸੋਢੀ ਲਹਿਰੀ ਤੇ ਸੋਢੀ ਸੰਧੂ ਜੇ ਗਏ ਮਨ ਇਸ ਦੇ ਜੇਰੇ ਨੂੰ ਲੱਖ ਵਾਰ ਵਾਰ ਪ੍ਰਣਾਮ ਕਰਾਂ ਮੈਂ ਵੀਰ ਖਾਲਸੇ ਤੇਰੇ ਨੂੰ
ਸੁਣਾ ਹਰ ਕਥਾ ਉਤਾਰੀ ਮੈਲ ਮਹਾਪੁਨੀਤ ਭਏ ਸੁਖ ਸੈਲ ਸਤਿਗੁਰੂ ਪਾਤਸ਼ਾਹ ਜੀ ਦੀ ਪਾਕ ਹਜ਼ੂਰੀ ਅੰਦਰ ਬੈਠ ਕੇ ਇਤਿਹਾਸ ਦੀ ਪਾਕ ਮੁਕੱਦਸ ਕਥਾ ਆਪ ਜੀ ਸਰਵਣ ਕਰ ਰਹੇ ਸੀ ਸਤਿਕਾਰਯੋਗ ਗਿਆਨੀ ਸ਼ੇਰ ਸਿੰਘ ਜੀ ਅੰਬਾਲੇ ਵਾਲੇ ਸਤਿਗੁਰੂ ਪਾਤਸ਼ਾਹ ਦੁਆਰਾ ਆਨੰਦਪੁਰ ਸਾਹਿਬ ਜੀ ਦੀ ਮੁਬਾਰਕ ਧਰਤੀ ਉੱਤੇ ਖਾਲਸਾ ਕਿਵੇਂ ਪ੍ਰਗਟਿਆ ਖਾਲਸੇ ਨੂੰ ਸਤਿਗੁਰੂ ਜੀ ਨੇ ਕਿਵੇਂ ਸੰਸਾਰ ਦੇ ਅੰਦਰ ਇਜ਼ਾਦ ਕੀਤਾ ਤਾਮੀਰ ਕੀਤਾ ਖਾਲਸੇ ਦੀ ਇੱਕ ਐਸੀ ਸੰਸਾਰ ਦੇ ਅੰਦਰ ਸ਼ਖਸੀਅਤ ਘੜੀ ਸੰਸਾਰ ਦੇ ਸਾਹਮਣੇ ਜਿਹਦੇ ਵਰਗੀ ਹੋਰ ਕੋਈ ਸ਼ਖਸੀਅਤ ਸੰਸਾਰ ਵਿੱਚ ਹੋ ਨਹੀਂ ਸਕਦੀ ਉਹ ਸਾਰੇ ਹਾਲਾਤ ਆਪ ਜੀ ਨੂੰ ਗਿਆਨੀ ਸ਼ੇਰ ਸਿੰਘ ਜੀ ਸਰਵਣ ਕਰਾ ਕੇ ਗਏ ਹਨ ਕਥਾ ਰਾਹੀਂ ਅਤੇ ਗੁਰੂ ਕੇ ਸਿੱਖੋ ਆਓ ਅੱਜ ਸਵੇਰ ਤੋਂ ਹੀ ਅੰਮ੍ਰਿਤ ਵੇਲੇ ਤੋਂ ਹੀ ਸਮੁੱਚੇ ਸਿੱਖ ਸੰਸਾਰ ਦੇ ਅੰਦਰ ਸਮੁੱਚੀਆਂ ਸੰਗਤਾਂ ਦੇ ਅੰਦਰ ਬੜਾ ਭਾਰੀ ਉਤਸ਼ਾਹ ਹੈ ਬੇਅੰਤ ਸੰਗਤਾਂ ਨੇ ਬੜੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਅੰਦਰ ਆ ਕੇ ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ ਹਨ ਉੱਥੇ ਨਾਲ ਹੀ ਗੁਰ ਇਤਿਹਾਸ ਕੀਰਤਨ ਕਥਾ ਵਿਚਾਰਾਂ ਦਾ ਸਤਿਕਾਰ ਵੀ ਕੀਤਾ ਹੈ ਤਾਂ ਉਹ ਖਾਲਸਾ ਜੀ ਅੱਜ ਦਾ ਦਿਨ ਇਹ ਕੇਵਲ ਸਾਡੇ ਸਿੱਖ ਇਤਿਹਾਸ ਦੀ ਹੀ ਮਹਾਨ ਘਟਨਾ ਨਹੀਂ ਸੀ 1699 ਵਾਲੀ ਵਿਸਾਖੀ ਸਗੋਂ ਇਹ ਦੁਨੀਆ ਦੇ ਇਤਿਹਾਸ ਦੀ ਵਿਲੱਖਣ ਘਟਨਾ ਸੀ ਕਿਉਂਕਿ ਇਸ ਘਟਨਾ ਵਾਲੇ ਦਿਨ ਜਦੋਂ ਇਹ ਘਟੀ ਤੇ ਇੱਥੇ ਕਈ ਜਿਹੜੇ ਪੁਰਾਣੇ ਸੋਚ ਪੁਰਾਣੀਆਂ ਜਿਹੜੀਆਂ ਰਵਾਇਤਾਂ ਸਨ ਦੁਨੀਆ ਦੇ ਅੰਦਰ ਉਹਨਾਂ ਨੂੰ ਇੱਥੇ ਖੰਡਿਤ ਕੀਤਾ ਗਿਆ ਉਹਨਾਂ ਦਾ ਖਾਤਮਾ ਹੋਇਆ ਤੇ ਬਹੁਤ ਸਾਰੇ ਨਵੇਂ ਕੀਰਤੀਮਾਨ ਸੰਸਾਰ ਦੇ ਅੰਦਰ ਕਾਇਮ ਕੀਤੇ ਗਏ ਜਿਨ੍ਹਾਂ ਦੀ ਦੁਨੀਆ ਵਾਲੇ ਕਲਪਨਾ ਵੀ ਨਹੀਂ ਸਨ ਕਰ ਸਕਦੇ ਤਮਾਮ ਮਜ਼ਹਬਾਂ ਦੇ ਅੰਦਰ ਤਮਾਮ ਧਰਮਾਂ ਦੇ ਅੰਦਰ ਜਿਹੜਾ ਗੁਰੂ ਕੇ ਸਿੱਖੋ ਰਾਹਬਰ ਹੁੰਦਾ ਹੈ ਨਾ ਧਰਮ ਨੂੰ ਆਜ਼ਾਦ ਕਰਨ ਵਾਲਾ ਤਾਮੀਰ ਕਰਨ ਵਾਲਾ ਬਣਾਉਣ ਵਾਲਾ ਦੁਨੀਆ ਦੇ ਅੰਦਰ ਧਰਮ ਨੂੰ ਕਾਇਮ ਕਰਨ ਵਾਲਾ ਬੰਦਾ ਉਹ ਕਿਸੇ ਵੀ ਧਰਮ ਦੇ ਅੰਦਰ ਚੇਲਾ ਬਣਿਆ ਨਹੀਂ ਮਿਲੇਗਾ ਜੀ ਤੁਹਾਨੂੰ ਕਿਸੇ ਵੀ ਧਰਮ ਦੇ ਅੰਦਰ ਦੁਨੀਆ ਭਰ ਦੇ ਧਰਮਾਂ ਦੀ ਹਿਸਟਰੀ ਲੈ ਲਓ ਪੜ੍ਹ ਲਓ ਬੜੇ ਵੱਡੇ ਵੱਡੇ ਧਰਮ ਪਏ ਨੇ ਦੁਨੀਆ ਉੱਤੇ ਕਿਸੇ ਵੀ ਮਜ਼ਹਬ ਦਾ ਬਣਾਉਣ ਵਾਲਾ ਬੰਦਾ ਬਣਾਉਣ ਵਾਲਾ ਰੱਬਰ ਉਹ ਤੁਹਾਨੂੰ ਚੇਲਾ ਬਣਿਆ ਨਹੀਂ ਦਿਖਾਈ ਦੇਗਾ ਜੀ ਤੇ ਇੱਥੇ ਜਿਹੜਾ ਬਹੁਤ ਸਾਰੀਆਂ ਤਬਦੀਲੀਆਂ ਦੇ ਅੰਦਰ ਇਹ ਵੀ ਸਭ ਤੋਂ ਮਜ਼ਬੂਤ ਜਿਹੜੀ ਨੀਂਹ ਸੀ ਨੀਂਹ ਪੱਥਰ ਸੀ ਸਤਿਗੁਰੂ ਦੁਆਰਾ ਇਸ ਦਿਨ ਰੱਖਿਆ ਗਿਆ ਕਿ ਇਹ ਰਵਾਇਤ ਤੋੜੀ ਗਈ ਜਿਹੜਾ ਰਹਿਬਰ ਹੈ ਉਹ ਇੱਥੇ ਚੇਲਾ ਵੀ ਬਣਿਆ ਤੇ ਚੇਲੇ ਇੱਥੇ ਗੁਰੂ ਦੇ ਗੁਰੂ ਬਣੇ ਨੇ, ਗੁਰੂ ਚੇਲਾ ਬਣਿਆ, ਚੇਲਾ ਗੁਰੂ ਬਣਿਆ। ਸੋ ਇਸ ਕਰਕੇ ਇਹ ਜਿਹੜੀ ਘਟਨਾ ਹੈ ਅੰਮ੍ਰਿਤ ਸੰਚਾਰ ਦੀ, ਪਹਿਲੀ ਜਦੋਂ ਪਹਿਲੀ ਵਾਰੀ ਇਹ ਖੰਡੇ ਕੀ ਪਹੁਲ ਸਤਿਗੁਰੂ ਜੀ ਨੇ ਕਿਰਪਾ ਕਰਕੇ ਤਿਆਰ ਕੀਤੀ, ਇਹ ਸੰਸਾਰ ਦੀ ਵਿਲੱਖਣ ਘਟਨਾ ਹੈ। ਤੇ ਆਓ ਖਾਲਸਾ ਜੀ, ਸਵੇਰ ਤੋਂ ਹੀ ਆਪਾਂ ਇਸ ਇਤਿਹਾਸ ਦੇ ਨਾਲ ਨਾਲ ਜਿਨ੍ਹਾਂ ਸੰਗਤਾਂ ਨੇ ਸਵੇਰੇ ਹਾਜ਼ਰੀ ਭਰੀ, ਦੁਪਹਿਰੇ ਹਾਜ਼ਰੀ ਭਰੀ, ਉਹਨਾਂ ਨੇ ਆਰੰਭ ਤੋਂ ਲੈ ਕੇ ਇਹ ਜੋ ਸਮੁੱਚਾ ਇਤਿਹਾਸ ਹੈ ਉਹ ਸਰਵਣ ਕੀਤਾ ਹੈ। ਸ੍ਰੀ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਉੱਤੇ ਭਾਈ ਜੈਤਾ ਜੀ ਦੇ ਨਾਲ ਸਤਿਗੁਰੂ ਜੀ ਦੀ ਵਿਚਾਰ ਚਰਚਾ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਲਾ ਲੰਬਾ ਸਮਾਂ ਸਿੱਖ ਨੂੰ ਖਾਲਸੇ ਵਿੱਚ ਕਨਵਰਟ ਕਰਨ ਦੀਆਂ ਤਿਆਰੀਆਂ ਵਿੱਚ ਲੱਗੇ ਰਹੇ ਨੇ। 1699 ਦੀ ਵਿਸਾਖੀ ਆਉਂਦੀ ਹੈ ਤੇ ਸਤਿਗੁਰੂ ਜੀ ਇਸ ਵਿਸਾਖੀ ਉੱਤੇ ਸਪੈਸ਼ਲ ਪੈਗਾਮ ਵਿਸਾਖੀ ਤੋਂ ਕੁਝ ਦਿਨ ਪਹਿਲਾਂ ਭਾਰਤ ਭਰ ਵਿੱਚ ਜਿੱਥੇ ਜਿੱਥੇ ਵੀ ਸਿੱਖ ਸੰਸਾਰ ਵਸਦਾ ਸੀ ਉੱਥੇ ਉੱਥੇ ਸਪੈਸ਼ਲ ਹੁਕਮਨਾਮੇ ਭੇਜਦੇ ਹੈ, ਲਿਖਤੀ ਹੁਕਮਨਾਮੇ ਭੇਜਦੇ ਹੈ, ਜ਼ੁਬਾਨੀ ਪੈਗਾਮ ਭੇਜਦੇ ਹੈ। ਤੇ ਇਹ ਜਿਹੜੀ ਵਿਸਾਖੀ ਸੀ 1699 ਵਾਲੀ, ਇਹਦੇ ਉੱਤੇ ਪਹੁੰਚਣ ਦੀ ਜਦੋਂ ਖਾਸ ਤਗੀਦ ਸਤਿਗੁਰੂ ਕਰਦੇ ਆ ਨਾ ਵੀ ਭਾਈ ਇਲਾਕਿਆਂ ਦੇ ਜਿਹੜੇ ਜਥੇਦਾਰ ਸਨ, ਮੁਖੀ ਸਿੱਖ ਸਨ, ਉਹਨਾਂ ਦੀਆਂ ਡਿਊਟੀਆਂ ਸਤਿਗੁਰੂ ਲਾਉਂਦੇ ਆ ਕਿ ਆਪਣੇ ਆਪਣੇ ਇਲਾਕੇ ਵਿੱਚੋਂ ਤੁਸੀਂ ਸੰਗਤ ਲੈ ਕੇ ਆਉਣੀ ਆ। ਤੇ ਸਤਿਗੁਰੂ ਜੀ ਦੇ ਇਹ ਵਿਸ਼ੇਸ਼ ਹੁਕਮ ਜਦੋਂ ਇਸ ਵਿਸਾਖੀ ਉੱਤੇ ਪਹੁੰਚਦੇ ਆ ਤੇ ਗੁਰੂ ਕੇ ਸਿੱਖੋ ਆਮ ਆਵਾਮ ਦੇ ਅੰਦਰ ਹੈਰਾਨੀ ਫੈਲਣੀ ਉਹ ਕੁਦਰਤੀ ਸੀ, ਕਿਉਂਕਿ ਵਿਸਾਖੀ ਉੱਤੇ ਇਕੱਠੇ ਹੋਣ ਦਾ ਰਿਵਾਜ਼ ਤੇ ਬੜਾ ਪੁਰਾਣਾ ਸੀ ਗੁਰੂ ਘਰਾਂ ਦੇ ਅੰਦਰ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੋਂ ਲੈ ਕੇ ਸੰਗਤ ਵਿਸਾਖੀ ਤੇ ਗੁਰੂ ਘਰ ਵਿੱਚ ਜੁੜਦੀ ਆ ਰਹੀ ਸੀ, ਪਰ ਅੱਜ ਤੱਕ ਕੋਈ ਖਾਸ ਪੈਗਾਮ ਭੇਜ ਕੇ, ਸੁਨੇਹੇ ਭੇਜ ਕੇ, ਹੁਕਮ ਭੇਜ ਕੇ ਸੰਗਤ ਨੂੰ ਨਹੀਂ ਸੀ ਬੁਲਾਇਆ ਗਿਆ। ਆਪਣੀ ਮਰਜ਼ੀ ਦੇ ਨਾਲ ਜਿੰਨੀ ਸੰਗਤ ਨੇ ਆਉਣਾ ਹੁੰਦਾ ਸੀ ਪਹੁੰਚਦੀ ਸੀ, ਪਰ ਇਸ ਵਿਸਾਖੀ ਉੱਤੇ ਜਦੋਂ ਸਤਿਗੁਰੂ ਜੀ ਵਿਸ਼ੇਸ਼ ਤੌਰ ਤੇ ਹੁਕਮ ਭੇਜ ਕੇ ਸੰਗਤ ਨੂੰ ਬੁਲਾਉਂਦੇ ਆ ਤੇ ਸੰਗਤ ਵਿੱਚ ਇੱਕ ਅਲੱਗ ਜਿਹੀ ਚਰਚਾ ਚੱਲਦੀ ਹੈ ਬਈ ਕਿਉਂ ਇਸ ਵਿਸਾਖੀ ਉੱਤੇ ਸਤਿਗੁਰੂ ਜ਼ਿਆਦਾ ਜ਼ੋਰ ਦੇ ਰਹੇ ਹੈ, ਕਿਉਂ ਸੰਗਤ ਵੱਧ ਤੋਂ ਵੱਧ ਹੁਕਮ ਮਿਲਿਆ ਕਿ ਪਹੁੰਚੋ, ਇਹ ਕਿਹੜਾ ਕੰਮ ਜਿਹੜਾ ਹੈ ਉਹ ਕਰਨਾ ਚਾਹੁੰਦੇ ਨੇ ਸਤਿਗੁਰੂ ਇਸ ਵਿਸਾਖੀ ਉੱਤੇ, ਕਿਹੜਾ ਕੰਮ ਜਿਹੜਾ ਅੜਿਆ ਹੈ ਪੰਥ ਦਾ ਉਹ ਇਸ ਵਿਸਾਖੀ ਉੱਤੇ ਗੁਰੂ ਨੇ ਕਰਨਾ ਹੈ। ਆਮ ਸਿੱਖ ਸੰਸਾਰ ਦੇ ਅੰਦਰ, ਆਮ ਸਿੱਖ ਆਵਾਮ ਦੇ ਅੰਦਰ ਇਹ ਚਰਚਾ ਸੀ। ਤੇ ਉਹ ਗੁਰੂ ਕੇ ਸਿੱਖੋ ਵਿਸਾਖੀ ਦਾ ਦਿਹਾੜਾ ਨੇੜੇ ਆ ਰਿਹਾ ਹੈ ਤੇ ਭਾਰਤ ਭਰ ਦੇ ਵਿੱਚੋਂ ਚੱਲ ਕੇ ਸੰਗਤਾਂ ਆਨੰਦਪੁਰ ਸਾਹਿਬ ਵੱਲ ਨੂੰ ਤੁਰੀਆਂ ਨੇ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਜੀ ਕਿ ਅੱਜ ਵਰਗਾ ਭਾਰਤ ਨਹੀਂ ਸੀ ਜਿਹੜੇ ਸਮੇਂ ਦੀ ਆਪਾਂ 1699 ਦੀ ਗੱਲ ਕਰ ਰਹੇ ਹਾਂ ਨਾ, ਉਦੋਂ ਲੋਕਾਂ ਦੇ ਕੋਲ ਹਾਈ ਸਪੀਡ ਗੱਡੀਆਂ ਨਹੀਂ ਸਨ ਜੀ, ਨਾ ਹੀ ਅੱਜ ਵਰਗੀਆਂ ਸੜਕਾਂ ਸਨ, ਕੱਚੇ ਜੰਗਲਾਂ ਦੇ ਰਸਤੇ, ਕਾ ਦੱਬ ਦੇ ਕੰਡੇ ਸੂਲਾਂ ਮਿੱਧਦੀ ਹੋਈ ਸੰਗਤ ਜਾਂਦੀ ਸੀ, ਪੈਦਲ ਸਫ਼ਰ ਸਾਰੇ ਦਾ ਸਾਰਾ। ਤੇ ਇੰਨੀਆਂ ਔਖਿਆਈਆਂ ਹੋਣ ਦੇ ਬਾਵਜੂਦ ਵੀ ਗੁਰੂ ਕੇ ਸਿੱਖੋ ਰਿਕਾਰਡ ਇਕੱਠ ਹੁੰਦਾ ਹੈ ਆਨੰਦਪੁਰ ਦੀ ਧਰਤੀ ਉੱਤੇ, ਰਿਕਾਰਡ ਇਕੱਠ ਹੁੰਦਾ ਹੈ। 80,000 ਦਾ ਰਿਕਾਰਡ ਗੁਰੂ ਦੇ ਪੰਥ ਨੇ ਉਹਨਾਂ ਜ਼ਮਾਨਿਆਂ ਵਿੱਚ ਬਣਾਇਆ ਜਦੋਂ ਕਮਿਊਨੀਕੇਸ਼ਨ ਦਾ ਕੋਈ ਸਾਧਨ ਨਹੀਂ ਹੈ। ਅੱਜ ਤੇ ਫੋਨ ਮਾਰੋ ਜੀ ਦੁਨੀਆ ਭਰ ਵਿੱਚ ਘੁਮਾ ਦਿੰਦੇ ਨੇ ਇੱਕ ਮਿੰਟ ਵਿੱਚ ਮੈਸੇਜ ਲੋਕ, ਕੋਈ ਵੀ ਕਮਿਊਨੀਕੇਸ਼ਨ ਦਾ ਸਾਧਨ ਨਹੀਂ ਹੈ, ਕੋਈ ਵੀ ਪੈਗਾਮ ਭੇਜਣ ਦਾ ਸਾਧਨ ਨਹੀਂ ਹੈ, ਕੋਈ ਮੈਸੇਜ ਦੇਣ ਦਾ ਸਾਧਨ ਨਹੀਂ ਹੈ, ਬਸ ਇੱਕ ਤੋਂ ਦੂਸਰਾ ਸਿੱਖ ਹੀ ਇੱਕ ਦੂਸਰੇ ਨੂੰ ਦੱਸਦਾ। ਪਰ ਫਿਰ ਵੀ ਗੁਰੂ ਦਾ ਹੁਕਮ ਇੰਨੀ ਤੇਜ਼ੀ ਦੇ ਨਾਲ ਸੰਗਤ ਵਿੱਚ ਫੈਲਦਾ ਹੈ ਤੇ ਗੁਰੂ ਦੇ ਇੱਕ ਹੁਕਮ ਨੂੰ, ਗੁਰੂ ਦਾ ਸੰਸਾਰ ਸਿੱਖ ਪੰਥ ਇੰਨੀ ਜ਼ਿਆਦਾ ਇੰਪੋਰਟੈਂਸ ਦਿੰਦਾ, ਇੰਨੀ ਮਹੱਤਤਾ ਦਿੰਦਾ ਕਿ ਗੁਰੂ ਕੇ ਸਿੱਖੋ 80,000 ਦਾ ਇਕੱਠ ਉਹਨਾਂ ਜ਼ਮਾਨਿਆਂ ਦੇ ਅੰਦਰ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਹੁੰਦਾ। ਤੇ ਇੱਥੇ ਅੱਜ ਵੀ ਆਪ ਜੀ ਆਨੰਦਪੁਰ ਸਾਹਿਬ ਜਾਓ ਵਿਸਾਖੀ ਤੇ ਜਾਂ ਕਿਸੇ ਹੋਰ ਜੋੜ ਮੇਲੇ ਤੇ ਜਾਓ ਤੇ ਬੰਦੋਬਸਤ ਜਿਹੜਾ ਹੈ ਅੱਜ ਵੀ ਕੀਤਾ ਜਾਂਦਾ, ਸੰਗਤ ਦੇ ਰਹਿਣ ਦਾ, ਲੰਗਰ ਪਾਣੀ ਥਾਂ ਥਾਂ ਉੱਤੇ ਲੰਗਰ ਲੱਗਦੇ ਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾਣਦੇ ਨੇ ਕਿ ਇਕੱਠ ਸੰਗਤ ਦਾ ਲਾਮਿਸਾਲ ਹੋਣਾ, ਰਿਕਾਰਡ ਇਕੱਠ ਹੋਣਾ, ਇਸ ਕਰਕੇ ਇਹ ਬੰਦੋਬਸਤ ਵੀ ਸਾਰੇ ਕੀਤੇ ਗਏ ਜੀ। ਖੁੱਲੇ ਲੰਗਰ ਚੱਲੇ। ਤੇ ਅਗਲੀ ਜਿਹੜੀ ਵੱਡੀ ਗੱਲ ਮੈਂ ਸਵੇਰੇ ਵੀ ਬੇਨਤੀ ਕੀਤੀ ਸੀ ਜੀ, ਜੋ ਸਤਿਗੁਰੂ ਜੀ ਕਰਨਾ ਚਾਹੁੰਦੇ ਨੇ ਇਸ ਵਿਸਾਖੀ ਉੱਤੇ ਕਿਸੇ ਨੂੰ ਨਹੀਂ ਪਤਾ, ਇਹ ਭੇਦ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਤੇ ਜਾਣਦੇ ਨੇ ਨਾ ਬਈ, ਜੇਕਰ 80,000 ਦਾ ਇਕੱਠ ਹੋਇਆ ਤੇ ਵਿੱਚੋਂ 20-30,000 ਦੇ ਗਲ ਚ ਕਿਰਪਾਨਾਂ ਤੇ ਪੈਣੀਆਂ ਨੇ ਨਾ ਜੀ, ਸਤਿਗੁਰੂ ਜਾਣਦੇ ਨੇ। ਇਸ ਕਰਕੇ ਗੁਰੂ ਕੇ ਸਿੱਖੋ, ਹੁਣ ਕਿਰਪਾਨਾਂ ਘਰਾਂ ਚੋਂ ਤੇ ਕੋਈ ਹੁਕਮ ਨਹੀਂ ਸੀ ਵੀ ਲੈ ਕੇ ਆਇਓ, ਕਿਰਪਾਨਾਂ ਦੇ ਕਾਰਖਾਨੇ ਵੀ ਸਤਿਗੁਰੂ ਜੀ ਨੇ ਆਨੰਦਪੁਰ ਖੋਲੇ ਖਲਾਏ, ਸ਼ਸਤਰ ਸਾਰੇ ਉੱਥੇ ਤਿਆਰ ਹੋਏ ਨੇ। ਸ਼ਿਕਲੀਗਰ ਭਾਈਚਾਰਾ ਸਾਡੇ ਪੰਥ ਦਾ ਬੜਾ ਅਨਿਖੜਵਾਂ ਅੰਗ ਹੈ, ਬੇਸ਼ੱਕ ਬੜੀ ਗੁਰਮਤ ਦੀ ਜ਼ਿੰਦਗੀ, ਬੜੀ ਗਰੀਬੀ ਦੀ ਜ਼ਿੰਦਗੀ ਅੱਜ ਵੀ ਉਹ ਜੀਉ ਰਹੇ ਨੇ, ਪਰ ਗੁਰੂ ਕੇ ਸਿੱਖੋ, ਉਹਨਾਂ ਗਰੀਬ ਸਿੱਖਾਂ ਦਾ ਇੱਕ ਵੀ ਬੱਚਾ ਸਾਨੂੰ ਪਤਤ ਨਹੀਂ ਮਿਲਦਾ। ਅੱਜ ਸ਼ਿਕਲੀਗਰ ਸਿੱਖਾਂ ਦੇ ਬਾਰੇ ਸੋਸ਼ਲ ਮੀਡੀਆ ਆਉਣ ਤੋਂ ਬਾਅਦ ਚਰਚਾ ਚੱਲੀ ਹੈ ਸਿੱਖ ਸੰਸਾਰ ਵਿੱਚ, ਉਹਨਾਂ ਤੱਕ ਪੰਥ ਦੀਆਂ ਅਲੱਗ ਅਲੱਗ ਸੁਸਾਇਟੀਆਂ ਸਭਾਵਾਂ ਨੇ ਉਹਨਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਦੀਆਂ ਕੋਸ਼ਿਸ਼ਾਂ ਕੀਤੀਆਂ ਨੇ ਸ਼ਿਕਲੀਗਰ ਸਿੱਖਾਂ ਦੀਆਂ। ਉਹਨਾਂ ਦੀ ਡਿਊਟੀ ਹੈ ਜੀ, ਇੱਥੇ ਸ਼੍ਰੀ ਸਾਹਿਬਾਂ ਉਹਨਾਂ ਨੇ ਤਿਆਰ ਕੀਤੀਆਂ ਨੇ, ਕਿਰਪਾਨਾਂ ਉਹਨਾਂ ਨੇ ਤਿਆਰ ਕੀਤੀਆਂ ਨੇ, ਲੋਹਾ ਉਹਨਾਂ ਨੇ ਕੁੱਟਿਆ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ। ਸੋ ਆਓ ਇਹ ਸਾਰੇ ਬੰਦੇ ਬੰਦੋਬਸਤ ਜਿਹੜੇ ਖਾਲਸਾ ਤਿਆਰ ਕਰਨ ਵਿੱਚ ਜਿੰਨੀਆਂ ਵੀ ਜ਼ਰੂਰਤਾਂ ਆਉਣ ਵਾਲੀਆਂ ਸਨ ਉਹਨਾਂ ਦੀ ਪੂਰਤੀ ਦੇ ਬੰਦੋਬਸਤ ਸਤਿਗੁਰੂ ਜੀ ਨੇ ਪਹਿਲਾਂ ਕੀਤੇ ਨੇ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ। ਆਓ ਖਾਲਸਾ ਜੀ, ਖੁੱਲੇ ਲੰਗਰ, ਖੁੱਲੀਆਂ ਰੌਣਕਾਂ, ਚਾਰੇ ਪਾਸੇ ਗੁਰੂ ਦਾ ਪੰਥ ਹੀ ਦਿਖ ਰਿਹਾ ਸੀ, ਜਿੱਧਰ ਨਜ਼ਰ ਮਾਰੋ ਸਿੱਖ ਹੀ ਸਿੱਖ, ਆਪਣੇ ਗੁਰੂ ਦਾ ਉਹ ਪੈਗਾਮ ਜਾਣਨ ਲਈ ਕਿ ਕੀ ਕਰਨਾ ਚਾਹੁੰਦੇ ਨੇ ਸਤਿਗੁਰੂ, ਕਾਹਦੇ ਵਾਸਤੇ ਸਾਨੂੰ ਬੁਲਾਇਆ। ਗੁਰੂ ਦਾ ਉਹ ਹੁਕਮ ਮੰਨ ਕੇ ਸੰਗਤ ਆਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚਦੀ ਹੈ। ਤੇ ਆਓ ਗੁਰੂ ਕੇ ਸਿੱਖੋ, ਸਵੇਰੇ ਆਪਾਂ ਇੱਥੋਂ ਤੱਕ ਦਾ ਸਫ਼ਰ ਕਰ ਲਿਆ ਸੀ, ਮੈਂ ਥੋੜਾ ਪਿੱਛੋਂ ਸ਼ੁਰੂ ਕੀਤਾ, ਬਹੁਤੀ ਸੰਗਤ ਸਵੇਰੇ ਨਹੀਂ ਸੀ, ਆਪਾਂ ਸਾਰਿਆਂ ਨੂੰ ਸਮਝ ਲੱਗ ਜਾਏ। ਹੁਣ ਦਿਨ ਚੜਿਆ ਜੀ 30 ਮਾਰਚ 1699 ਦਾ, ਉਦੋਂ ਦੀ ਵਿਸਾਖੀ 30 ਮਾਰਚ ਨੂੰ ਸੀ, ਅੱਜ ਜ਼ਿਆਦਾਤਰ 13 ਮਾਰਚ ਨੂੰ 13 ਅਪ੍ਰੈਲ ਨੂੰ ਆਉਂਦੀ ਹੈ। 30 ਮਾਰਚ 1699 ਦਾ ਚੜਿਆ ਜੀ ਦਿਨ, ਤੇ ਰਾਤ ਨੂੰ ਸਟੇਜ ਦਾ ਬੰਦੋਬਸਤ ਹੋਇਆ, ਕਿਉਂਕਿ ਸਵੇਰੇ ਦੀਵਾਨ ਆਰੰਭ ਹੋਣੇ ਨੇ ਸਮੇਂ ਨਾਲ, ਰਾਤ ਨੂੰ ਸਤਿਗੁਰੂ ਜੀ ਨੇ ਤਿਆਰੀ ਕੀਤੀ ਹੈ, ਕਰਵਾਈ ਹੈ, ਖੁੱਲਾ ਪੰਡਾਲ ਲੱਗਿਆ ਜਿਹਦੇ ਵਿੱਚ ਸਮੁੱਚਾ ਸਿੱਖ ਸੰਸਾਰ ਜਿੰਨੀ ਸੰਗਤ ਪਹੁੰਚੀ ਹੈ ਉਹ ਬੈਠ ਜਾਏ, ਉਹ ਸਮਾ ਜਾਏ, ਇੰਨਾ ਵੱਡਾ ਲੱਗਾ ਪੰਡਾਲ। ਪੰਡਾਲ ਦੇ ਬਿਲਕੁਲ ਫਰੰਟ ਤੇ ਮੱਥੇ ਉੱਤੇ ਸਟੇਜ ਸਜਾਈ ਗਈ, ਸਟੇਜ ਦੇ ਇੱਕ ਕੋਨੇ ਉੱਤੇ ਇੱਕ ਛੋਟਾ ਜਿਹਾ ਟੈਂਟ ਲੱਗਾ ਹੈ, ਇੱਕ ਕਨਾਤ ਸਟੇਜ ਦੇ ਇੱਕ ਕੋਨੇ ਉੱਤੇ ਲੱਗੀ ਹੈ, ਉਸ ਕਨਾਤ ਦੇ ਅੰਦਰ ਕੀ ਹੈ ਕੀ ਨਹੀਂ ਇਹ ਸਤਿਗੁਰੂ ਸੱਚੇ ਪਾਤਸ਼ਾਹ ਹੀ ਜਾਣਦੇ ਨੇ। ਸੋ ਆਓ ਖਾਲਸਾ ਜੀ, 80,000 ਦੇ ਕਰੀਬ ਬੰਦਾ ਬੈਠਾ ਹੈ ਉਸ ਪੰਡਾਲ ਦੇ ਅੰਦਰ, ਕੀਰਤਨ ਦੀ ਆਰੰਭਤਾ ਹੋਈ, ਬਾਣੀ ਪੜ੍ਹੀ ਗਈ, ਢਾਡੀ ਸਿੰਘਾਂ ਨੇ ਜੋਸ਼ੀਲੀਆਂ ਵਾਰਾਂ ਦੇ ਨਾਲ ਸੰਗਤ ਨੂੰ ਨਿਹਾਲ ਕੀਤਾ। ਉਸ ਤੋਂ ਬਾਅਦ ਕੱਲ ਕੀ ਧਿਰ ਸਤਿਗੁਰੂ ਜੀ ਆਪ ਸੰਗਤ ਦੇ ਸਾਹਮਣੇ ਪ੍ਰਗਟ ਹੁੰਦੇ ਹੈ, ਆ ਕੇ ਸੰਗਤ ਦੇ ਸਾਹਮਣੇ ਪਹਿਲਾਂ ਬੜੇ ਜਾਹੋ ਜਲਾਲ ਦੇ ਅੰਦਰ, ਬੜੇ ਵੀਰ ਰਸ ਦੇ ਅੰਦਰ ਗੁਰੂ ਕੀ ਬੈਠੀ ਹੋਈ ਸੰਗਤ ਨੂੰ ਸਤਿਗੁਰੂ ਜੀ ਤਕਰੀਰ ਕਰਦੇ ਹੈ। ਭਾਰਤ ਦੇ ਤਮਾਮ ਹਾਲਾਤ ਜਿਹੜੇ ਲੰਬੀ ਗੁਲਾਮੀ ਕਰਕੇ ਬੜੀ ਮਾੜੀ ਹਾਲਤ ਬਣ ਚੁੱਕੀ ਸੀ ਭਾਰਤੀਆਂ ਦੀ ਤੇ ਭਾਰਤ ਦੇ ਲੋਕਾਂ ਦੀ, ਜਿਵੇਂ ਇਹਨਾਂ ਦੇ ਇੱਥੇ ਮੰਦਿਰ ਟੁੱਟ ਰਹੇ ਸਨ, ਮੂਰਤੀਆਂ ਭੱਜ ਰਹੀਆਂ ਸਨ, ਧਰਮ ਦੀ ਬੇਹੁਰਮਤੀ ਹੋ ਰਹੀ ਸੀ, ਧੀਆਂ ਭੈਣਾਂ ਦੀਆਂ ਇੱਜ਼ਤਾਂ ਇਹਨਾਂ ਦੀਆਂ ਸਲਾਮਤ ਨਹੀਂ ਸਨ, ਉਹ ਸਾਰੇ ਹਾਲਾਤ ਸਤਿਗੁਰੂ ਜੀ ਨੇ ਬੈਠੀ ਹੋਈ ਸੰਗਤ ਦੇ ਸਨਮੁੱਖ ਬੜੇ ਜੋਸ਼ ਵਿੱਚ ਆ ਕੇ ਰੱਖੇ ਹੈ। ਇਸ ਤੋਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਦੇਖਿਆ ਕਿ ਹੁਣ ਲੋਹਾ ਗਰਮ ਹੈ, ਸੰਗਤ ਅੰਦਰ ਪੂਰਾ ਜੋਸ਼ ਭਰ ਰਿਹਾ ਸੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਜਿੰਨੇ ਸੰਗਤ ਪੰਡਾਲ ਵਿੱਚ ਬੈਠੀ ਹੈ, ਬਈ ਖੂਨ ਤੇ ਜਾਨਵਰਾਂ ਦੀਆਂ ਰਗਾਂ ਵਿੱਚ ਵੀ ਦੌੜਦਾ ਹੈ, ਜੇਕਰ ਖੂਨ ਦਾ ਸਰਕਲ ਹੀ ਜ਼ਿੰਦਗੀ ਹੈ ਤੇ ਇਹਦੀ ਕੋਈ ਮਹਾਨਤਾ ਨਹੀਂ, ਖੂਨ ਤੇ ਜਾਨਵਰਾਂ ਵਿੱਚ ਵੀ ਦੌੜਦਾ ਹੈ, ਪਰ ਸਮਾਂ ਆਉਣ ਤੇ ਜੇਕਰ ਖੂਨ ਅੱਖਾਂ ਵਿੱਚੋਂ ਨਾ ਵਗੇ ਤੇ ਬੰਦਾ ਹੋਣ ਦਾ ਫਾਇਦਾ ਕੀ ਹੈ। ਸਤਿਗੁਰੂ ਜੀ ਨੇ ਕਿਹਾ ਸੀ ਰਗੋਂ ਮੇਂ ਦੌੜਤੇ ਲਹੂ ਕਾ ਮੈਂ ਨਹੀਂ ਕਾਇਲ, ਰਗੋਂ ਮੇਂ ਦੌੜਤੇ ਲਹੂ ਕਾ ਮੈਂ ਨਹੀਂ ਕਾਇਲ, ਜੋ ਆਂਖੋਂ ਸੇ ਨਾ ਟਪਕਾ ਵੋ ਲਹੂ ਕਿਆ ਹੈ। ਜੇਕਰ ਅੱਖਾਂ ਵਿੱਚੋਂ ਦੀ ਖੂਨ ਨਾ ਵਗਿਆ ਸਮਾਂ ਆਉਣ ਤੇ ਉਹ ਬੰਦਾ ਕਾਹਦਾ ਹੈ। ਐਸੀਆਂ ਕੀਤੀਆਂ ਤਕਰੀਰਾਂ, ਸੰਗਤ ਵਿੱਚ ਜੋਸ਼ ਬੀਰ ਰਸ ਠਾਠਾ ਮਾਰਨ ਲੱਗਾ। ਰੂੰ ਲੂੰ ਕੰਡੇ ਖੜੇ ਹੋ ਗਏ ਜਦੋਂ ਸੰਗਤ ਦੇ, ਤੇ ਸਤਿਗੁਰੂ ਜੀ ਨੇ ਦੇਖਿਆ ਕਿ ਹੁਣ ਲੋਹਾ ਗਰਮ ਹੈ, ਹੁਣ ਸਮਾਂ ਬਣਿਆ, ਹੁਣ ਸੱਟ ਮਾਰਨ ਦਾ ਟਾਈਮ ਆਇਆ। ਸੰਗਤ ਵਿੱਚ ਬੀਰ ਰਸ ਠਾਠਾ ਮਾਰ ਰਿਹਾ। ਇੱਧਰ ਸਤਿਗੁਰੂ ਜੀ ਨੇ ਗਾਤਰੇ ਵਿੱਚੋਂ ਧੂਈ ਹੈ ਚੰਡੀ ਲੈ ਕੇ ਹੱਥ ਵਿੱਚ, ਸ੍ਰੀ ਸਾਹਿਬ ਖੜ ਕੇ ਆਪਣੇ ਪੰਥ ਦੇ ਸਾਹਮਣੇ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੰਥ ਨੂੰ ਇੱਕ ਵੰਗਾਰ ਪਾਉਂਦੇ ਨੇ ਕਿ ਇੰਨੀ ਵੱਡੀ ਗਿਣਤੀ ਵਿੱਚੋਂ ਕੋਈ ਇੱਕ ਸਿੱਖ ਉੱਠੋ ਜਿਹੜਾ ਮੇਰੀ ਤੇਗ ਦੀ ਪਿਆਸ ਬੁਝਾ ਸਕੇ। ਆਓ ਗੁਰੂ ਕੇ ਸਿੱਖੋ, ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਸਿਰ ਦੀ ਮੰਗ 80,000 ਦੇ ਇਕੱਠ ਵਿੱਚੋਂ ਇਉਂ ਕਰਦੇ ਨੇ। ਬਈ
ਵੀਰ ਰਸ ਵਿੱਚ ਆਣ ਕੇ ਦਸ਼ਮੇਸ਼ ਜੀ ਬੋਲੇ, ਨੈਣਾ ਵਿੱਚੋਂ ਨਿਕਲਦੇ ਅਗਨੀ ਦੇ ਗੋਲੇ,
ਪਿਆਰ ਹੈ ਜਿਸ ਨੂੰ ਗੁਰੂ ਨਾਲ ਅੱਜ ਤੋੜਨ ਵਾਲੇ, ਉੱਠੋ ਮੇਰੀ ਤੇਗ ਦੀ ਕੋਈ ਪਿਆਸ ਬੁਝਾਵੇ।
ਵੀਰ ਰਸ ਵਿੱਚ ਆਣ ਕੇ ਦਸ਼ਮੇਸ਼ ਜੀ ਬੋਲੇ, ਨੈਣਾ ਵਿੱਚੋਂ ਨਿਕਲਦੇ ਅਗਨੀ ਦੇ ਗੋਲੇ,
ਪਿਆਰ ਹੈ ਜਿਸ ਨੂੰ ਗੁਰੂ ਨਾਲ ਅੱਜ ਤੋੜਨ ਵਾਵੇ, ਉੱਠੋ ਮੇਰੀ ਤੇਗ ਦੀ ਉਹ ਕੋਈ ਪਿਆਸ ਬੁਝਾਵੇ।
ਉਹ ਸੰਗਤ ਜੋ ਉੱਠ ਕੇ ਕੋਈ ਗੁਰੂ ਪਿਆਰਾ, ਆਓ ਸੰਗਤ ਜੋ ਉੱਠ ਕੇ ਕੋਈ ਗੁਰੂ ਪਿਆਰਾ, ਜੋ ਕਰਵਾ ਸੁਣੋ ਧੜ ਨਾਲੋਂ ਨਿਆਰਾ,
ਜੀਵਨ ਪਦਵੀ ਸੂਰਮਾ ਕੋਈ ਮਰ ਕੇ ਪਾਵੇ, ਹਾਂ ਬਈ ਮਰ ਕੇ ਪਾਵੇ, ਉੱਠੋ ਮੇਰੀ ਤੇਗ ਦੀ ਉਹ ਕੋਈ ਪਿਆਸ ਬੁਝਾਵੇ।
ਜੋ ਗੁਰੂ ਦੀ ਸਿੱਖਿਆ ਤੇ ਚੱਲੇ ਪਰਾਨੀ, ਪਿਆਰੇ ਸਾਂ ਦਾ ਜਿੱਤ ਲੈ ਜੱਗ ਸਮਝੇ ਫਾਨੀ,
ਪਹੁੰਚੀ ਜੀ ਇੱਥੇ। ਸਤਿਗੁਰੂ ਪਾਤਸ਼ਾਹ ਜੀ ਨੇ ਮੰਗ ਲਿਆ ਇੱਕ ਸਿਰ, ਜਿਹੜੇ ਸਰੀਰ ਹੁਣੇ ਹੀ ਜੋਸ਼ ਵਿੱਚ ਠਾਠਾ ਮਾਰ ਰਹੇ ਸਨ ਉਹਨਾਂ ਵਿੱਚੋਂ ਬਹੁਤੇ ਇੱਕਦਮ ਠੰਡੇ ਹੋ ਗਏ। ਕਿਸੇ ਦਾ ਬੀਪੀ ਅਪ ਹੋ ਗਿਆ ਤੇ ਕਿਸੇ ਦਾ ਡਾਊਨ ਹੋ ਗਿਆ, ਕਿਉਂਕਿ ਗੁਰੂ ਕੇ ਸਿੱਖੋ ਅੱਜ ਤੱਕ ਗੁਰੂ ਦੇ ਘਰ ਦੇ ਅੰਦਰ ਇਹ ਤੇ ਕਿਸੇ ਨੇ ਸੋਚਿਆ ਵੀ ਨਹੀਂ ਸੀ ਵੀ ਗੁਰੂ ਸਿਰ ਵੀ ਮੰਗ ਸਕਦਾ। ਅੱਜ ਤੱਕ ਸਤਿਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਮੇਂ ਵੀ ਭੇਟਾਵਾਂ ਲਈ ਕਿਹਾ ਗਿਆ ਸੀ ਘੋੜੇ ਲੈ ਕੇ ਆਓ, ਸ਼ਸਤਰ ਲੈ ਕੇ ਆਓ, ਚੰਗੀਆਂ ਪੈਟਾਵਾਂ ਲੈ ਕੇ ਆਓ, ਰਸਤਾ ਲੈ ਕੇ ਆਓ। ਮਾਇਆ ਚੜ੍ਹਦੀ ਸੀ ਗੁਰੂ ਦੇ ਚਰਨਾਂ ਵਿੱਚ, ਪਰ ਸਿਰਾਂ ਦੀ ਲੋੜ ਵੀ ਗੁਰੂ ਨੂੰ ਪੈ ਸਕਦੀ ਹੈ, ਇਹ ਕਿਸੇ ਨੇ ਸੋਚਿਆ ਨਹੀਂ ਸੀ। ਜਦੋਂ ਇੱਕਦਮ ਇਹ ਪੁਆਇੰਟ ਸਾਹਮਣੇ ਆਇਆ ਜੀ, ਮੇਰੇ ਵਰਗੇ ਜਿਹੜੇ ਬਹੁਤੇ ਰੌਲਾ ਪਾਉਣ ਵਾਲੇ ਉਹਨਾਂ ਨੇ ਤੇ ਨੀਵੀਆਂ ਪਾ ਲਵੇ, ਕਿਤੇ ਹੋ ਸਕਦਾ ਗੁਰੂ ਨੂੰ ਨਾ ਮੇਰਾ ਪਤਾ ਹੋਵੇ, ਇਸ ਕਰਕੇ ਇੱਕ ਦੂਜੇ ਦੇ ਪਿੱਛੇ ਧੌਣਾ ਨੀਵੀਆਂ ਕਰ ਰਹੇ ਨੇ।
ਦੁਨੀਆ ਸਹਿਮਗੀ ਵਾਂਗ ਕਬੂਤਰਾਂ ਦੇ ਜੋਸ਼ ਵਿੱਚ, ਜਾਂ ਸੱਚੀ ਸਰਕਾਰ ਦੇਖੀ ਚੁੱਪ ਚਾਪ ਹੋ ਗਈ, ਕੋਈ ਕੁਸਕਦਾ ਨਹੀਂ ਹੋ। ਜਦੋਂ ਗੁਰਾਂ ਦੀ ਉੱਥੇ ਲਲਕਾਰ ਦੇਖੀ, ਇੱਕ ਮਿੰਟ ਵਿੱਚ ਸ਼ੇਖੀਆਂ ਭੁੱਲ ਗਈਆਂ ਈਓ, ਤੇ ਜਦੋਂ ਗੁਰਾਂ ਦੇ ਹੱਥ ਤਲਵਾਰ ਦੇਖੀ, ਨਿਰਮਲ ਸਿੰਘਾਂ ਵਿਸਾਖੀਆਂ ਭੁੱਲ ਗਈਆਂ, ਤੇ ਜਦੋਂ ਤੇਗ ਦੀ ਤਿੱਖੜੀ ਤਾਰ ਦੇਖੀ।
ਅੱਜ ਤੱਕ ਦੀ ਸੋਚ ਦੇ ਅੰਦਰ ਕੇਵਲ ਇਹੀ ਸੀ ਬਈ ਜਿਹੜੀ ਤਲਵਾਰ ਗੁਰੂ ਨੇ ਸਿੱਖਾਂ ਨੂੰ ਪਹਿਨਾਈ ਹੈ ਜਾਂ ਆਪ ਪਹਿਨੀ ਹੈ, ਇਹ ਦੁਸ਼ਮਣ ਦੇ ਸਿਰ ਵੱਢਣ ਵਾਸਤੇ ਹੈ। ਭੰਗਾਣੀ ਦੀ ਜੰਗ ਗੁਰੂ ਲੜ ਚੁੱਕੇ ਨੇ, ਚਾਰ ਜੰਗਾਂ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਲੜ ਚੁੱਕੇ ਸਨ ਮੁਗਲ ਹਕੂਮਤ ਦੇ ਨਾਲ। ਭੰਗਾਣੀ ਤੋਂ ਬਾਅਦ ਨਦੌਣ ਦੀ ਜੰਗ, ਤੇ ਨਦੌਣ ਦੀ ਜੰਗ ਤੋਂ ਬਾਅਦ ਦੋ ਛੋਟੀਆਂ ਝੜਪਾਂ ਆਨੰਦਪੁਰ ਵਾਲੀਆਂ। ਇਹਨਾਂ ਜੰਗਾਂ ਦੇ ਅੰਦਰ ਇਹ ਤਲਵਾਰ ਜਿਹੜੀ ਦੁਸ਼ਮਣ ਉੱਤੇ ਚੱਲੀ ਸੀ, ਪਰ ਆਪਣੇ ਉੱਤੇ ਵੀ ਚੱਲ ਸਕਦੀ ਹੈ, ਇਹ ਕਿਸੇ ਦੇ ਜ਼ਿਹਨ ਵਿੱਚ ਨਹੀਂ ਸੀ, ਕਿਸੇ ਦੀ ਸੋਚ ਵਿੱਚ ਨਹੀਂ ਸੀ। ਆਓ ਗੁਰੂ ਕੇ ਸਿੱਖੋ, ਇੱਥੇ ਹੁਣ ਇਤਿਹਾਸ ਕਹਿੰਦਾ ਕਿ ਜਿਹੜੇ ਮਸੰਦ ਜਿਹੜੇ ਜਥੇਦਾਰ ਅਖਵਾਉਣ ਵਾਲੇ ਸੀ ਨਾ ਜੀ, ਉਹ ਪਹਿਲਾਂ ਉੱਠ ਕੇ ਦੌੜੇ ਨੇ। ਉਹਨਾਂ ਨੇ ਜਾ ਕੇ ਮਾਤਾ ਗੁਜਰੀ ਜੀ ਕੋਲ ਸ਼ਿਕਾਇਤ ਕਰ ਦਿੱਤੀ ਹੈ ਬਈ ਬਾਲਾ ਪ੍ਰੀਤਮ ਨੂੰ ਪਤਾ ਨਹੀਂ ਕੀ ਹੋ ਗਿਆ, ਉਹਨੇ ਤੇ ਸਿੱਖਾਂ ਦੇ ਸਿਰ ਵੱਢਣੇ ਸ਼ੁਰੂ ਕਰ ਦਿੱਤੇ ਆ। ਤੇ ਆਓ ਗੁਰੂ ਕੇ ਸਿੱਖੋ, ਇਸ ਤਰ੍ਹਾਂ ਇੱਕ ਦੂਜੇ ਨੂੰ ਕੂਣੀਆਂ ਮਾਰ ਰਹੇ ਨੇ ਨੀਵੀਆਂ ਪਾ ਪਾ ਕੇ ਵੀ ਉੱਠੀਏ ਚੱਲੀਏ। ਪਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਾਹੋ ਜਲਾਲ ਐਸਾ ਹੈ, ਪਿਛਲੇ ਤੇ ਪਿੱਛੋਂ ਖਿਸਕਣ ਲੱਗ ਪਏ, ਕੁਝ ਦਰੀਆਂ ਦੇ ਧਾਗੇ ਤੋੜੀ ਜਾਂਦੇ ਆ ਥੱਲੇ ਨੂੰ ਮੂੰਹ ਕਰਕੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸੇ ਜਾਹੋ ਜਲਾਲ ਦੇ ਅੰਦਰ ਬਾਰ ਬਾਰ ਇੱਕ ਸਿਰ ਦੀ ਮੰਗ ਕਰਦੇ ਆ। ਆਓ ਖਾਲਸਾ ਜੀ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪੁਕਾਰਨ ਉੱਤੇ, ਸਿਰ ਦੀ ਮੰਗ ਕਰਨ ਉੱਤੇ, ਪਹਿਲਾਂ ਤੇ ਸੋਚਿਆ ਹੋਣਾ ਵੀ ਚਲੋ ਇੱਕ ਵਾਰੀ ਕਹਿਣਗੇ, ਦੋ ਵਾਰੀ ਕਹਿਣਗੇ, ਨਹੀਂ ਗੱਲ ਬਣੀ ਤੇ ਆਪੇ ਚੁੱਪ ਕਰ ਜਾਣਗੇ, ਏਦਾਂ ਸੋਚਿਆ ਹੋਣਾ ਜੀ ਬਹੁਤਿਆਂ ਨੇ। ਪਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਵਾਰੀ ਨਹੀਂ, ਦੋ ਵਾਰੀ ਨਹੀਂ, ਤੀਸਰੀ ਵਾਰੀ ਵੀ ਸਤਿਗੁਰੂ ਜੀ ਨੇ ਇੱਕ ਸਿਰ ਦੀ ਮੰਗ ਕੀਤੀ ਹੈ, ਤੇ ਇੱਥੇ ਇੱਕ ਬੰਦਾ ਵਿਚਕਾਰੋਂ ਜਿਉਂ ਉੱਠਿਆ ਜੀ, ਸੰਗਤ ਦੇ ਵਿਚਕਾਰੋਂ ਜਿਉਂ ਉੱਠਿਆ, ਇਹਦੇ ਗਲ ਵਿੱਚ ਪਾਇਆ ਹੋਇਆ ਪਰਨਾ, ਪਾਇਆ ਹੋਇਆ ਸਰੂਪਾ ਗਲ ਵਿੱਚ, ਹੱਥ ਜੋੜ ਕੇ ਸੰਗਤ ਵੱਲੋਂ, ਸੰਗਤ ਦੇ ਵਿੱਚੋਂ ਜਿਉਂ ਉੱਠ ਕੇ ਇਹ ਸਟੇਜ ਵੱਲ ਨੂੰ ਤੁਰਿਆ, ਰਵਾਂ ਰਵੀ ਪਹੁੰਚਾ ਸਟੇਜ ਦੇ ਕੋਲ, ਜਾ ਕੇ ਸਤਿਗੁਰੂ ਜੀ ਨੂੰ ਇਹਨੇ ਕੀਤੀ ਹੈ ਨਮਸਕਾਰ, ਤੇ ਉਸ ਤੋਂ ਬਾਅਦ ਕਹਿਣ ਲੱਗਾ, ਸਤਿਗੁਰੂ ਮੇਰਾ ਸਿਰ ਹਾਜ਼ਰ ਹੈ। ਸਤਿਗੁਰੂ ਜੀ ਨੇ ਇਹਦੇ ਵੱਲ ਵੀਰ ਰੱਸੀਆਂ ਨਜ਼ਰਾਂ ਦੇ ਨਾਲ ਦੇਖਿਆ, ਉਹਦੇ ਤੋਂ ਬਾਅਦ ਇਹਦੀ ਫੜੀ ਬਾਂਹ, ਇਹਨੂੰ ਖਿੱਚਿਆ, ਚੜਾਇਆ ਸਟੇਜ ਉੱਤੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਤੁਸੀਂ ਕੌਣ ਹੋ ਤੇ ਕਿੱਥੋਂ ਆਏ ਹੋ? ਇਹਦਾ ਤਾਰੂਫ, ਇਹਦਾ ਐਡਰੈਸ ਸਤਿਗੁਰੂ ਜੀ ਨੇ ਪੁੱਛਿਆ। ਇਹ ਬੰਦਾ ਕਹਿਣ ਲੱਗਾ, ਜੀ ਮੇਰਾ ਨਾਮ ਹੈ ਦਇਆ ਰਾਮ, ਤੇ ਮੈਂ ਲਾਹੌਰ ਦੀ ਧਰਤੀ ਤੋਂ ਆਇਆ। ਮੇਰਾ ਨਾਮ ਦਇਆ ਰਾਮ ਹੈ, ਮੈਂ ਲਾਹੌਰ ਦੀ ਧਰਤੀ ਤੋਂ ਆਇਆ। ਜਦੋਂ ਦਇਆ ਤੇ ਲਾਹੌਰ ਦੋਵੇਂ ਸ਼ਬਦ ਸਤਿਗੁਰੂ ਜੀ ਦੇ ਕੰਨਾਂ ਵਿੱਚ, ਸ਼ਰਵਣਾਂ ਵਿੱਚ ਪਏ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੈ ਲਾਹੌਰ ਤੋਂ ਦਇਆ, ਇਹ ਕਿਵੇਂ ਹੋ ਸਕਦਾ ਹੈ? ਉਹ ਲਾਹੌਰ ਦੀ ਧਰਤੀ ਜਿਹਦੇ ਉੱਤੇ ਕਦੀ ਦਇਆ ਦੇਖੀ ਨਹੀਂ ਗਈ, ਜਿਹਦੇ ਉੱਤੇ ਹਮੇਸ਼ਾ ਅਤਿਆਚਾਰ ਹੀ ਹੁੰਦੇ ਰਹੇ ਨੇ, ਉੱਥੇ ਦੇ ਹਾਕਮਾਂ ਵਿੱਚ ਕਿਸੇ ਪ੍ਰਤੀ ਕਦੀ ਦਇਆ ਹੈ ਹੀ ਨਹੀਂ ਸੀ, ਅਜੇ ਕੱਲ ਦੀ ਗੱਲ ਹੈ। ਦਇਆ ਦੀ ਮੂਰਤ ਸਤਿਗੁਰੂ ਅਰਜਨ ਦੇਵ ਜੀ ਨੂੰ ਇਸੇ ਧਰਤੀ ਦੇ ਉੱਤੇ ਤੱਤੀਆਂ ਲੋਹਾਂ ਉੱਤੇ ਬਿਠਾ ਕੇ ਸ਼ਹੀਦ ਕੀਤਾ ਗਿਆ। ਸਤਿਗੁਰੂ ਜੀ ਨੂੰ ਦੇਗਾਂ ਵਿੱਚ ਆਲੂ ਵਾਂਗੂ ਉਬਾਲਿਆ ਗਿਆ, ਇਹਨੇ ਤਸੀਹੇ ਦੇ ਦੇ ਕੇ ਜਿਹੜੀ ਧਰਤੀ ਉੱਤੇ ਪੰਚਮ ਪਿਤਾ ਦਇਆ ਦੀ ਮੂਰਤ ਨੂੰ ਕਤਲ ਕੀਤਾ ਗਿਆ, ਸ਼ਹੀਦ ਕੀਤਾ ਗਿਆ, ਉਸ ਧਰਤੀ ਉੱਤੇ ਦਇਆ ਅਜੇ ਵੀ ਜਿਉਂਦੀ ਹੈ। ਉਸ ਧਰਤੀ ਤੋਂ ਦਇਆ ਚੱਲ ਕੇ ਜੇਕਰ ਸਾਡੇ ਕੋਲ ਆਪ ਆਈ, ਤੇ ਮੇਰਾ ਪੰਥ ਦਇਆਵਾਨ ਵੀ ਬੜਾ ਹੋਵੇਗਾ। ਮੇਰਾ ਪੰਥ ਦਇਆਵਾਨ ਵੀ ਬੜਾ ਹੋਵੇਗਾ, ਹਰ ਦਰ ਉੱਤੇ ਚੱਲ ਕੇ ਆਏ ਤੇ ਦਇਆ ਕਰਕੇ ਉਹਦੇ ਵਾਸਤੇ ਮਰਨ ਵਾਲਾ ਹੋਵੇਗਾ ਮੇਰਾ ਪੰਥ, ਉਹਦੇ ਵਾਸਤੇ ਮਿਟਣ ਵਾਲਾ ਹੋਵੇਗਾ ਮੇਰਾ ਪੰਥ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਕੀਤੇ ਨੇ ਜੀ ਬਚਨ। ਇਸ ਬੰਦੇ ਦੀ ਫੜੀ ਬਾਂਹ ਲੱਗੇ ਹੋਏ ਟੈਂਟ ਦੇ ਅੰਦਰ ਲੈ ਕੇ ਗਏ, ਤਲਵਾਰ ਚੱਲਣ ਦੀ ਆਵਾਜ਼ ਬੈਠੀ ਹੋਈ ਸੰਗਤ ਦੇ ਕੰਨਾਂ ਵਿੱਚ ਪਈ। ਉਸੇ ਹੀ ਪਲ ਥੋੜੇ ਸਮੇਂ ਬਾਅਦ ਦੂਸਰੀ ਵਾਰੀ ਸਤਿਗੁਰੂ ਜੀ ਸਾਹਮਣੇ ਆਉਂਦੇ ਆ ਸੰਗਤ ਦੇ। ਇਸ ਵਾਰ ਤਲਵਾਰ ਦੇ ਵਿੱਚੋਂ ਖੂਨ ਦੀਆਂ ਬੂੰਦਾਂ ਤੋਂ ਚੋ ਰਹੀਆਂ ਨੇ, ਤਲਵਾਰ ਸਤਿਗੁਰੂ ਜੀ ਦੀ ਖੂਨ ਨਾਲ ਲੱਥ ਪੱਥ ਹੈ, ਖੂਨ ਚੋ ਰਿਹਾ। ਹੁਣ ਖੂਨ ਨਾਲ ਲਹੂ ਭਿੱਜੀ ਤਲਵਾਰ ਇੱਕ ਵਾਰੀ ਫਿਰ ਸਤਿਗੁਰੂ ਜੀ ਸੰਗਤ ਦੇ ਸਾਹਮਣੇ ਮੰਡਰਾਉਂਦੇ ਆ, ਕਹਿੰਦੇ ਇੱਕ ਸਿਰ ਹੋਰ ਚਾਹੀਦਾ। ਜਦੋਂ ਦੂਸਰੀ ਵਾਰੀ, ਪਹਿਲਾਂ ਤੇ ਬਹੁਤਿਆਂ ਨੇ ਸੋਚਿਆ ਸੀ ਵੀ ਚਲੋ ਗੱਲ ਬਣ ਗਈ, ਬੰਦਾ ਚਲਾ ਗਿਆ, ਹੁਣ ਟਲ ਗਿਆ ਕੰਮ। ਪਰ ਜਦੋਂ ਦੂਸਰੀ ਵਾਰੀ ਆ ਕੇ ਵੀ ਸਤਿਗੁਰੂ ਜੀ ਨੇ ਮੰਗ ਲਿਆ ਸਿਰ ਜੀ, ਫਿਰ ਚਿੰਤਾ ਵੱਧ ਗਈ ਵੀ ਪਤਾ ਨੀ ਕਿੰਨੇ ਮੰਗਣਗੇ, ਅਜੇ ਜੇਕਰ ਦੂਸਰੀ ਵਾਰੀ ਆ ਗਿਆ ਤੇ ਹੋਰ ਪਤਾ ਨੀ ਕਿੰਨੇ ਮੰਗਣਗੇ। ਆ ਉਸ ਗੁਰੂ ਕੇ ਸਿੱਖੋ, ਸਤਿਗੁਰੂ ਜੀ ਦਾ ਉਹੀ ਜਾਹੋ ਜਲਾਲ ਹੈ, ਉਹੀ ਮੱਥਾ ਚਮਕ ਰਿਹਾ, ਨੂਰਾਨੀ ਚਿਹਰਾ, ਲੱਖਾਂ ਸੂਰਜਾਂ ਨੂੰ ਮਾਤ ਪਾ ਰਿਹਾ ਸੀ ਸਤਿਗੁਰੂ ਜੀ ਦੇ ਚਿਹਰੇ ਦਾ ਨੂਰ, ਇੰਨਾ ਬੀਰ ਰਸ ਅੱਖਾਂ ਵਿੱਚੋਂ ਜਿਵੇਂ ਅੱਗ ਦੇ ਅੰਗਾਰੇ ਡਿੱਗ ਰਹੇ ਹੋਣ, ਉਹੀ ਬੀਰ ਰਸ ਬਣਿਆ ਹੋਇਆ। ਤੇ ਦੂਸਰੀ ਵਾਰੀ ਸਤਿਗੁਰੂ ਜੀ ਆਉਂਦੇ ਆ, ਆਓ ਬਾਰ ਬਾਰ ਪੁਕਾਰਨ ਉੱਤੇ ਇੱਕ ਕੋਨੇ ਤੋਂ ਇੱਕ ਬੰਦਾ ਹੋਰ ਉੱਠਿਆ, ਇਹ ਵੀ ਪਾ ਕੇ ਪੱਲਾ ਸਤਿਗੁਰੂ ਜੀ ਵੱਲ ਨੂੰ ਤੁਰਿਆ ਆਉਂਦਾ, ਪਹੁੰਚਾ ਸਟੇਜ ਦੇ ਕੋਲ, ਸਤਿਗੁਰੂ ਜੀ ਨੂੰ ਕੀਤੀ ਨਮਸਕਾਰ, ਉਹਦੇ ਤੋਂ ਬਾਅਦ ਬੇਨਤੀ ਕੀਤੀ ਹੈ, ਸਤਿਗੁਰੂ ਜੀ ਮੇਰਾ ਸਿਰ ਹਾਜ਼ਰ ਹੈ। ਪਾਤਸ਼ਾਹ ਜੀ ਨੇ ਇਹਦੀ ਵੀ ਫੜੀ ਬਾਂਹ ਸਟੇਜ ਉੱਤੇ ਚੜਾਇਆ, ਇਹਦਾ ਵੀ ਸਤਿਗੁਰੂ ਜੀ ਨੇ ਨਾਮ ਪਤਾ ਪੁੱਛਿਆ, ਗੁਰਮੁਖੋ ਤੁਸੀਂ ਕਿੱਥੋਂ ਆਏ ਹੋ, ਤੁਹਾਡਾ ਨਾਮ ਕੀ ਹੈ? ਇਸ ਬੰਦੇ ਨੇ ਜਵਾਬ ਦਿੱਤਾ, ਜੀ ਮੇਰਾ ਨਾਮ ਹੈ ਧਰਮਦਾਸ ਤੇ ਮੈਂ ਦਿੱਲੀ ਤੋਂ ਚੱਲ ਕੇ ਆਇਆ। ਪਾਤਸ਼ਾਹ ਜੀ ਕਹਿੰਦੇ ਦਿੱਲੀ ਧਰਮ, ਜਿਸ ਦਿੱਲੀ ਦਾ ਧਰਮ ਨਾਲ ਕਦੇ ਸੰਬੰਧ ਹੀ ਕੋਈ ਨਹੀਂ ਰਿਹਾ, ਹਰ ਧਰਮੀ ਬੰਦੇ ਨੂੰ ਦਿੱਲੀ ਕਤਲ ਕਰਦੀ ਰਹੀ ਹੈ, ਧਰਮ ਦੀ ਦੁਸ਼ਮਣ ਬਣੀ ਰਹੀ ਹੈ ਦਿੱਲੀ, ਅਜੇ ਕੱਲ ਦੀ ਗੱਲ ਹੈ, ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਧਰਮ ਦੀ ਮੂਰਤ, ਜਿਨ੍ਹਾਂ ਨੇ ਸੰਸਾਰ ਦੇ ਅੰਦਰ ਧਰਮ ਦੀ ਹੋਈ ਗੱਲ ਕੀਤੀ, ਉਹਨਾਂ ਦਾ ਸਿਰ ਕਲਮ ਅਜੇ ਕੱਲ ਦਿੱਲੀ ਨੇ ਕੀਤਾ। ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਤੋਂ ਪਹਿਲਾਂ ਸਿਕੰਦਰ ਲੋਧੀ ਦੇ ਸਮੇਂ ਇੱਕ ਬੜਾ ਵਿਦਵਾਨ ਪੰਡਿਤ ਬੋਧਨ ਨਾਮ ਦਾ ਬ੍ਰਾਹਮਣ, ਉਹਦਾ ਕਤਲ ਦਿੱਲੀ ਦੀ ਧਰਤੀ ਉੱਤੇ ਸਿਕੰਦਰ ਲੋਧੀ ਨੇ ਕੇਵਲ ਇਸ ਕਰਕੇ ਕਰ ਦਿੱਤਾ ਸੀ, ਉਹਨੂੰ ਸਿਕੰਦਰ ਲੋਧੀ ਨੇ ਪੁੱਛਿਆ ਸੀ ਬਈ ਤੇਰੀ ਨਜ਼ਰ ਦੇ ਅੰਦਰ ਹਿੰਦੂ ਚੰਗਾ ਕਿ ਮੁਸਲਮਾਨ? ਇਸ ਬ੍ਰਾਹਮਣ ਨੇ ਕਹਿ ਦਿੱਤਾ ਸੀ ਜੀ ਮੁਸਲਮਾਨ ਵੀ ਚੰਗਾ ਤੇ ਹਿੰਦੂ ਵੀ ਠੀਕ ਹੈ, ਦੋਵੇਂ ਚੰਗੇ ਨੇ। ਸਿਕੰਦਰ ਲੋਧੀ ਨੂੰ ਚੜਿਆ ਗੁੱਸਾ ਬਈ ਤੂੰ ਮੁਸਲਮਾਨ ਦੇ ਬਰਾਬਰ ਹਿੰਦੂ ਨੂੰ ਚੰਗਾ ਕਿਉਂ ਕਹਿ ਦਿੱਤਾ? ਇੱਕ ਵਿਦਵਾਨ ਪੰਡਿਤ ਬੋਧਨ ਦਾ ਕਤਲ ਬਿਨਾਂ ਕਾਰਨ ਕਰ ਦਿੱਤਾ ਗਿਆ। ਇਸੇ ਸਮੇਂ ਹੀ ਮੀਆਂ ਬੂਆ ਨਾਮ ਦਾ ਇੱਕ ਮੁਸਲਮਾਨ ਫਕੀਰ, ਜਿਹੜਾ ਵਿਦਵਾਨ ਬੜਾ ਸੀ, ਉਹਨੇ ਜਿਹੜੇ ਮਹਾਵੈਦਿਕ ਗ੍ਰੰਥ ਨੇ ਜਿਨ੍ਹਾਂ ਦਾ ਤਾਲੁਕਾਤ ਹਿੰਦੂ ਧਰਮ ਨਾਲ ਸੀ, ਜਿਹੜੇ ਸੰਸਕ੍ਰਿਤ ਵਿੱਚ ਲਿਖੇ ਗਏ, ਹਿੰਦੂ ਸੰਸਕ੍ਰਿਤ ਨੂੰ ਦੇਵਤਿਆਂ ਦੀ ਭਾਸ਼ਾ ਮੰਨਦਾ, ਦੇਵਤਿਆਂ ਦੀ ਜ਼ੁਬਾਨ ਮੰਨਦਾ, ਤੇ ਇਸਲਾਮ ਵਾਲੇ ਹਿੰਦੂਇਜ਼ਮ ਦੇ ਨਾਲ ਨਾਲ ਹਿੰਦੂ ਗ੍ਰੰਥਾਂ ਨੂੰ ਵੀ ਨਫ਼ਰਤ ਕਰਦੇ ਆ, ਸੰਸਕ੍ਰਿਤ ਭਾਸ਼ਾ ਨੂੰ ਵੀ ਨਫ਼ਰਤ ਕਰਦੇ ਆ, ਕਿਉਂਕਿ ਇਹ ਭਾਸ਼ਾ ਇਹਨਾਂ ਦੇ ਦੇਵਤਿਆਂ ਦੀ ਮੰਨੀ ਜਾਂਦੀ ਹੈ। ਤੇ ਮੀਆਂ ਬੂਆ ਨਾਮ ਦੇ ਇਸ ਵਿਦਵਾਨ ਫਕੀਰ ਦਾ ਕਸੂਰ ਕੇਵਲ ਇੰਨਾ ਸੀ ਜੀ, ਉਹਨੇ ਹਿੰਦੂ ਗ੍ਰੰਥਾਂ ਨੂੰ ਫਾਰਸੀ ਭਾਸ਼ਾ ਵਿੱਚ ਉਲੱਥੇ ਕੀਤੇ ਸਨ। ਮਤਲਬ ਕਹਿ ਲਓ ਕਿ ਜਿਨ੍ਹਾਂ ਨੂੰ ਇਸਲਾਮ ਕਾਇਰਾਂ ਦੇ ਗ੍ਰੰਥ, ਕਾਫਰਾਂ ਦੇ ਗ੍ਰੰਥ ਕਹਿੰਦਾ ਸੀ, ਉਹਨੂੰ ਇਸਲਾਮ ਦੀ ਭਾਸ਼ਾ ਫਾਰਸੀ ਵਿੱਚ ਲਿਖ ਦਿੱਤਾ ਸੀ। ਇਸ ਕਰਕੇ ਹੀ ਮੀਆਂ ਬੂਆ ਨਾਮ ਦੇ ਇੱਕ ਮੁਸਲਮਾਨ ਫਕੀਰ ਦਾ ਕਤਲ ਕੀਤਾ ਗਿਆ। ਔਰੰਗਜ਼ੇਬ ਦੇ ਸਮੇਂ ਰੱਬੀ ਰੂਹ ਮਸਜਿਦ ਦਾ ਬੰਦਾ ਸ਼ਰਮਦ ਫਕੀਰ, ਉਹਦਾ ਕਤਲ ਔਰੰਗਜ਼ੇਬ ਦੇ ਸਮੇਂ ਬਿਨਾਂ ਕਾਰਨ ਹੀ ਕਰ ਦਿੱਤਾ ਗਿਆ। ਇਹ ਸਾਰੇ ਬੰਦੇ ਗੁਰੂ ਕੇ ਸਿੱਖੋ, ਇਹਨਾਂ ਵਿੱਚ ਦੇਖੋ ਇੱਕ ਹਿੰਦੂ ਹੈ, ਪੰਡਿਤ ਹੈ ਪੰਡਿਤ ਬੋਧਨ, ਦੋ ਮੁਸਲਮਾਨ ਫਕੀਰ ਨੇ। ਜ਼ਾਲਮ ਬੰਦੇ ਦਾ ਕੋਈ ਮਜ਼ਹਬ ਨਹੀਂ ਹੁੰਦਾ ਜੀ, ਉਹ ਆਪਣਾ ਵੀ ਉਹਦੇ ਵਾਸਤੇ ਉਹੋ ਜਿਹਾ ਹੁੰਦਾ ਤੇ ਬਗਾਨਾ ਵੀ ਉਹੋ ਜਿਹਾ ਹੁੰਦਾ। ਇੱਥੇ ਮੁਸਲਮਾਨ ਵੀ ਜ਼ਾਲਮਾਂ ਵੱਲੋਂ ਕਤਲ ਹੋਏ ਨੇ, ਕੇਵਲ ਹਿੰਦੂ ਨਹੀਂ, ਸ਼ਰਮਦ ਮੁਸਲਮਾਨ ਹੈ, ਮੀਆਂ ਬੂਆ ਜੀ ਮੁਸਲਮਾਨ ਨੇ। ਆ ਗੁਰੂ ਕੇ ਸਿੱਖੋ, ਹਰ ਧਰਮੀ ਬੰਦੇ ਉੱਤੇ ਜ਼ੁਲਮ ਕਰਨ ਵਾਲੀ ਦਿੱਲੀ ਦੀ ਧਰਤੀ, ਉਹਦੇ ਤੋਂ ਧਰਮ ਚੱਲ ਕੇ ਆਪ ਗੁਰੂ ਕੋਲ ਆਇਆ। ਧਰਮ ਦੀ ਗੱਲ ਕਰਨ ਵਾਲੇ ਨੌਵੇਂ ਸਤਿਗੁਰੂ ਜੀ ਦਾ ਅਜੇ ਕੱਲ ਹੀ ਸੀਸ ਕਲਮ ਕਰਕੇ ਹਟੀ ਹੈ ਦਿੱਲੀ, ਤੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਫੇਰ ਵੀ ਇੰਨਾ ਧਰਮ ਦਿੱਲੀ ਕੁੱਟਿਆ ਗਿਆ, ਧਰਮ ਇੰਨਾ ਮਾਰਿਆ ਗਿਆ, ਇੰਨਾ ਧਰਮੀ ਅਖਵਾਉਣ ਵਾਲਿਆਂ ਦਾ ਖੂਨ ਦਿੱਲੀ ਦੀ ਧਰਤੀ ਉੱਤੇ ਡੋਲਿਆ ਜਾ ਚੁੱਕਾ ਸੀ, ਤੇ ਗੁਰੂ ਕੇ ਸਿੱਖੋ ਧਰਮ ਫੇਰ ਵੀ ਗੁਰੂ ਕੋਲ ਆ ਗਿਆ ਦਿੱਲੀ ਤੋਂ ਚੱਲ ਕੇ, ਜਿੱਥੇ ਧਰਮ ਹਮੇਸ਼ਾ ਕਤਲ ਹੁੰਦਾ ਰਿਹਾ, ਅੱਜ ਤੱਕ ਕਤਲ ਹੋ ਰਿਹਾ, ਉਥੋਂ ਧਰਮ ਫੇਰ ਵੀ ਸਤਿਗੁਰੂ ਜੀ ਦੇ ਕੋਲ ਚੱਲ ਕੇ ਆਪ ਆਇਆ। ਜਦੋਂ ਸਤਿਗੁਰੂ ਜੀ ਦੇ ਕੰਨਾਂ ਵਿੱਚ ਆਵਾਜ਼ ਪਈ ਨਾ ਦਿੱਲੀ ਤੋਂ ਧਰਮ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬੋਲੇ ਨੇ ਕਿ ਇਹ ਕਿਵੇਂ ਹੋ ਸਕਦਾ, ਉਹ ਦਿੱਲੀ ਜਿਹੜੀ ਹਮੇਸ਼ਾ ਧਰਮ ਦੀ ਦੁਸ਼ਮਣ ਰਹੀ ਹੈ, ਧਰਮੀ ਲੋਕਾਂ ਦੀ ਦੁਸ਼ਮਣ ਰਹੀ ਹੈ, ਧਰਮੀ ਲੋਕਾਂ ਦੇ ਖੂਨ ਦੀ ਪਿਆਸੀ ਰਹੀ ਹੈ, ਉਸ ਦਿੱਲੀ ਤੇ ਧਰਮ ਅਜੇ ਵੀ ਜਿਉਂਦਾ? ਜੇਕਰ ਉਥੋਂ ਧਰਮ ਆਪ ਚੱਲ ਕੇ ਮੇਰੇ ਕੋਲ ਆ ਗਿਆ ਹੈ ਤੇ ਮੇਰੇ ਖਾਲਸੇ ਵਰਗਾ ਧਰਮੀ ਵੀ ਕੋਈ ਨਹੀਂ ਹੋਵੇਗਾ, ਮੇਰੇ ਖਾਲਸੇ ਵਰਗਾ ਧਰਮੀ ਵੀ ਕੋਈ ਨਹੀਂ ਹੋਵੇਗਾ। ਤੇ ਆਹ ਗੁਰੂ ਕੇ ਸਿੱਖੋ ਇੱਥੇ ਹੋਰ ਇੱਕ ਬੇਨਤੀ ਸਮਝਿਓ, ਕੈਸਾ ਸੁਮੇਲ ਬਣ ਰਿਹਾ ਸੀ ਆਪਣੇ ਆਪ, ਜਿੱਥੇ ਸਤਿਗੁਰੂ ਜੀ ਜਪਜੀ ਦੇ ਅੰਦਰ ਕਹਿੰਦੇ ਨੇ ਤੌਲ ਧਰਮ ਦਇਆ ਕਪੂਤ, ਧਰਮ ਜਿਹੜਾ ਦਇਆ ਵਿੱਚੋਂ ਜਨਮ ਲੈਂਦਾ, ਤੇ ਇੱਥੇ ਵੀ ਦਇਆ ਪਹਿਲਾਂ ਆਈ ਹੈ ਤੇ ਧਰਮ ਬਾਅਦ ਵਿੱਚ ਆਇਆ, ਧਰਮ ਦਇਆ ਚੋਂ ਪ੍ਰਗਟ ਹੁੰਦਾ, ਇਸ ਕਰਕੇ ਦਇਆ ਪਹਿਲਾਂ ਆਈ ਧਰਮ ਬਾਅਦ ਵਿੱਚ ਆਇਆ। ਆਹ ਗੁਰੂ ਕੇ ਸਿੱਖੋ ਕਰਕੇ ਇਹ ਬਚਨ ਸਤਿਗੁਰੂ ਜੀ ਨੇ ਦੂਸਰੇ ਬੰਦੇ ਦੀ ਫੜੀ ਬਾਂਹ ਲੈ ਕੇ ਗਏ, ਲੱਗੇ ਹੋਏ ਟੈਂਟ ਦੇ ਅੰਦਰ ਫੇਰ ਤਲਵਾਰ ਚੱਲੀ ਹੈ, ਲੋਕਾਂ ਦੇ ਕੰਨਾਂ ਵਿੱਚ ਪਈ ਹੈ ਆਵਾਜ਼। ਥੋੜੀ ਦੇਰ ਬਾਅਦ ਉਹੀ ਤਲਵਾਰ ਜਿਹੜੀ ਖੂਨ ਦੇ ਨਾਲ ਲਿਬੜੀ ਹੋਈ ਹੈ, ਬੂੰਦਾਂ ਖੂਨ ਦੀਆਂ ਡਿੱਗ ਰਹੀਆਂ ਸਨ, ਲੈ ਕੇ ਸਤਿਗੁਰੂ ਫੇਰ ਪੰਥ ਦੇ ਸਾਹਮਣੇ ਆਏ ਹੈ। ਤੀਸਰੀ ਵਾਰੀ ਫੇਰ ਸਿਰ ਮੰਗਿਆ ਜੀ, ਫੇਰ ਪੁਕਾਰ ਕੀਤੀ ਹੈ ਇੱਕ ਸਿਰ, ਤੇ ਇਸ ਵੇਲੇ ਦੂਸਰੇ ਕੋਨੇ ਤੋਂ ਇੱਕ ਬੰਦਾ ਹੋਰ ਉੱਠਿਆ ਜੀ, ਉਸੇ ਤਰ੍ਹਾਂ ਹੀ ਇਹਨੇ ਵੀ ਨੀਵੀ ਪਾਈ ਹੋਈ ਹੈ, ਪਹੁੰਚਾ ਸਤਿਗੁਰੂ ਜੀ ਦੇ ਕੋਲ, ਨਮਸਕਾਰ ਕਰਕੇ ਕਹਿੰਦਾ ਸਤਿਗੁਰੂ ਜੀ ਮੇਰਾ ਸਿਰ ਹਾਜ਼ਰ ਹੈ। ਸਤਿਗੁਰੂ ਜੀ ਨੇ ਇਹਨੂੰ ਚਾੜਿਆ ਸਟੇਜ ਉੱਤੇ, ਇਹਦਾ ਫੇਰ ਪਹਿਚਾਣ ਪੁੱਛੀ ਹੈ, ਭਾਈ ਤੁਸੀਂ ਕਿੱਥੋਂ ਆਏ ਹੋ, ਤੁਸੀਂ ਕੌਣ ਹੋ? ਇਹ ਕਹਿਣ ਲੱਗਾ ਜੀ ਮੇਰਾ ਨਾਮ ਹੈ ਹਿੰਮਤ ਰਾਏ, ਮੇਰਾ ਨਾਮ ਹੈ ਹਿੰਮਤ ਰਾਏ, ਤੇ ਮੈਂ ਜਗਨਨਾਥਪੁਰੀ ਤੋਂ ਚੱਲ ਕੇ ਆਇਆ। ਜਗਨਨਾਥਪੁਰੀ ਇਹ ਉਹ ਧਰਤੀ ਹੈ ਜੀ, ਸਕੰਦ ਪੁਰਾਣ ਦੇ ਅੰਦਰ ਇੱਥੇ ਦੀ ਇੱਕ ਕਥਾ ਪੜ੍ਹਨ ਨੂੰ ਮਿਲਦੀ ਹੈ ਕਿ ਜਦੋਂ ਕ੍ਰਿਸ਼ਨ ਦੀ ਮੌਤ ਹੋ ਗਈ, ਇੱਕ ਸ਼ਿਕਾਰੀ ਨੇ ਤੀਰ ਮਾਰਿਆ, ਕ੍ਰਿਸ਼ਨ ਮਰ ਗਿਆ, ਉਹਦਾ ਸਰੀਰ ਕਿੰਨਾ ਸਮਾਂ ਧਰਤੀ ਉੱਤੇ ਪਿਆ ਰਿਹਾ, ਗਲਦਾ ਰਿਹਾ, ਸੜਦਾ ਰਿਹਾ। ਇੱਕ ਦਿਨ ਕਿਸੇ ਕ੍ਰਿਸ਼ਨ ਭਗਤ ਨੂੰ ਸੁਪਨੇ ਵਿੱਚ ਆ ਕੇ ਵਿਸ਼ਨੂੰ ਨੇ ਕਿਹਾ, ਇਹ ਕਲਪਤ ਜਿਹੀ ਕਹਾਣੀ ਸਕੰਦ ਪੁਰਾਣ ਦੀ ਹੈ, ਵਿਸ਼ਨੂੰ ਨੇ ਕਿਸੇ ਕ੍ਰਿਸ਼ਨ ਭਗਤ ਦੇ ਸੁਪਨੇ ਵਿੱਚ ਆ ਕੇ ਕਿਹਾ, ਬਈ ਕ੍ਰਿਸ਼ਨ ਦਾ ਫਲਾਨੇ ਥਾਂ ਸਰੀਰ ਪਿਆ, ਉਹਨੂੰ ਇੱਕ ਸੰਦੂਕ ਵਿੱਚ ਸੰਭਾਲ ਕਰ ਦੋ, ਉਹਨੂੰ ਚੁੱਕ ਕੇ ਉੱਥੋਂ ਉਹਨੂੰ ਸੰਭਾਲ ਦੋ। ਉਹ ਰਾਜਾ ਇੰਦਰ ਦਮਨ ਹੈ, ਉੜੀਸਾ ਦਾ ਰਾਜਾ ਇੰਦਰ ਦਮਨ, ਉਹਨੇ ਉਹ ਜਿਹੜਾ ਸਰੀਰ ਸੀ ਜੀ ਉਹ ਉੱਥੋਂ ਚੁੱਕਿਆ। ਉਹਦੇ ਤੋਂ ਬਾਅਦ ਇਹ ਵਿਸ਼ਵਕਰਮਾ ਦੀ ਡਿਊਟੀ ਲੱਗੀ ਹੈ, ਵਿਸ਼ਵਕਰਮਾ ਨੂੰ ਇੰਦਰ ਦਮਨ ਨੇ ਬੁਲਾਇਆ, ਬੇਨਤੀ ਕੀਤੀ, ਬਈ ਇੱਥੇ ਹੁਣ ਜਗਨਨਾਥਪੁਰੀ ਦੀ ਭਗਵਾਨ ਜਗਨਨਾਥ ਦੀ ਮੂਰਤੀ ਬਣਾਉਣੀ ਹੈ। ਵਿਸ਼ਵਕਰਮਾ ਉਹਨੇ ਮੂਰਤੀ ਬਣਾਉਣ ਦਾ ਜਿਹੜਾ ਇਹਨਾਂ ਦਾ ਬੇਨਤੀ ਸੀ ਉਹ ਤੇ ਕਬੂਲ ਲਈ, ਪਰ ਸ਼ਰਤ ਇਹ ਰੱਖੀ ਕਿ ਜਦੋਂ ਤੱਕ ਇਹ ਮੂਰਤੀ ਪੂਰੀ ਨਹੀਂ ਹੁੰਦੀ, ਮੁਕੰਮਲ ਨਹੀਂ ਹੁੰਦੀ, ਮੈਨੂੰ ਕੋਈ ਦੇਖੇਗਾ ਨਹੀਂ, ਜਿਹੜੇ ਕਮਰੇ ਚ ਮੂਰਤੀ ਬਣ ਰਹੀ ਹੈ ਉੱਥੇ ਕੋਈ ਆਵੇਗਾ ਨਹੀਂ। ਵਿਸ਼ਵਕਰਮਾ ਨੇ ਇਹ ਰੱਖੀ ਹੈ ਜੀ ਸ਼ਰਤ। ਰਾਜਾ ਇੰਦਰ ਦਮਨ 15 ਕੁ ਦਿਨ ਬੀਤ ਗਏ, ਵਿਸ਼ਵਕਰਮਾ ਨੇ ਦੱਸਿਆ ਹੀ ਨਹੀਂ ਵੀ ਮੂਰਤੀ ਬਣ ਗਈ ਕਿ ਨਹੀਂ, ਇਹ ਰਾਜਾ ਵਿਆਕੁਲ ਹੋ ਗਿਆ। ਇਹਨੇ ਕੀਤਾ ਕੀ ਜੀ, ਵਿਸ਼ਵਕਰਮਾ ਨੂੰ ਬਿਨਾਂ ਦੱਸੇ ਉਸ ਕਮਰੇ ਚ ਚਲਾ ਗਿਆ ਜਿੱਥੇ ਮੂਰਤੀ ਬਣਦੀ ਸੀ, ਜਾ ਕੇ ਦੇਖਿਆ ਕਿ ਵਿਸ਼ਵਕਰਮਾ ਮੂਰਤੀ ਬਣਾਉਣ ਲੱਗਾ ਹੋਇਆ, ਬਾਕੀ ਸਾਰੀ ਮੂਰਤੀ ਤਿਆਰ ਹੋ ਗਈ ਹੈ ਪਰ ਬਾਹਾਂ ਅਜੇ ਨਹੀਂ ਲੱਗੀਆਂ, ਬਾਹਾਂ ਬਾਕੀ ਨੇ। ਵਿਸ਼ਵਕਰਮਾ ਨੇ ਦੇਖਿਆ ਵੀ ਇਹਨੇ ਤੇ ਹੁਕਮਾਂ ਦੂਲੀ ਕੀਤੀ ਹੈ, ਮੈਂ ਕਿਹਾ ਸੀ ਇੱਥੇ ਆ ਕੋਈ ਨਹੀਂ ਸਕਦਾ। ਇੰਦਰ ਦਮਨ ਦੇ ਨਾਲ ਵਿਸ਼ਵਕਰਮਾ ਗੁੱਸੇ ਹੋ ਗਿਆ, ਉਹ ਜਿਵੇਂ ਮੂਰਤੀ ਜਿੰਨੀ ਕੁ ਬਣੀ ਸੀ ਉਨੀ ਛੱਡ ਕੇ ਚਲਾ ਗਿਆ, ਕਹਿੰਦਾ ਮੈਂ ਨਹੀਂ ਹੁਣ ਬਣਾਉਣੀ ਇਹ। ਤੇ ਗੁਰੂ ਕੇ ਸਿੱਖੋ ਅੱਜ ਵੀ ਜਗਨਨਾਥਪੁਰੀ ਦੀ ਧਰਤੀ ਉੱਤੇ ਜਿਹੜੀ ਕ੍ਰਿਸ਼ਨ ਦੀ ਮੂਰਤੀ ਹੈ ਨਾ, ਜਿਹਨੂੰ ਇਹ ਜਗਨਨਾਥ ਕਹਿੰਦੇ ਹੈ, ਉਹ ਬਿਨਾਂ ਬਾਹਾਂ ਤੋਂ ਪਈ ਹੈ, ਬਿਨਾਂ ਬਾਹਾਂ ਤੋਂ ਹੈ। ਤੇ ਗੁਰੂ ਕੇ ਸਿੱਖੋ ਸਰੀਰ ਬੰਦੇ ਦਾ ਜਿੰਨਾ ਮਰਜ਼ੀ ਤਕੜਾ ਹੋਵੇ, ਬੰਦਾ ਪਹਿਲਵਾਨ ਹੋਵੇ, ਖਲੀ ਹੋਵੇ, ਬਲੀ ਹੋਵੇ, ਜੇਕਰ ਉਸ ਬੰਦੇ ਦੀਆਂ ਬਾਹਾਂ ਨਹੀਂ ਤੇ ਉਹਦੀ ਤਾਕਤ ਉਹ ਵਰਤ ਨਹੀਂ ਸਕਦਾ। ਸਰੀਰ ਦੀ ਤਾਕਤ ਦੀ ਵਰਤੋਂ ਕਰਨ ਦਾ ਸਾਧਨ ਬਾਹਾਂ ਨੇ। ਤੇ ਹੁਣ ਜਿਹੜੇ ਉਹਦਾ ਨਾਮ ਤੇ ਰੱਖ ਲਿਆ ਜਗਨਨਾਥ, ਬਈ ਉਹ ਧਰਤੀ ਦਾ ਨਾਥ ਹੈ, ਸਾਰੇ ਸੰਸਾਰ ਦਾ ਨਾਥ ਹੈ, ਬਾਹਾਂ ਹੈ ਹੀ ਨਹੀਂ। ਜਗਨਨਾਥ ਪੁਰੀ ਨੂੰ ਇੰਨੀ ਕੁੱਟ ਪਈ ਜੀ, ਇੰਨੀ ਵਾਰੀ ਇੱਥੇ ਦੇ ਮੰਦਿਰ ਟੱਠੇ, ਇੰਨੀ ਵਾਰੀ ਇਹ ਭਗਵਾਨਾਂ ਦੀਆਂ ਮੂਰਤੀਆਂ ਟੁੱਟੀਆਂ, ਇਹ ਜਗਨਨਾਥ ਕਿਸੇ ਦਾ ਕੁਝ ਨਹੀਂ ਵਿਗਾੜ ਸਕਿਆ, ਕਿਉਂਕਿ ਬਾਹਾਂ ਹੀ ਨਹੀਂ ਸਨ। ਤੇ ਗੁਰੂ ਕੇ ਸਿੱਖੋ ਆਓ, ਉਹ ਧਰਤੀ ਜਿਹੜੀ ਆਪਣੀ ਹਿੰਮਤ ਕਦੇ ਵਰਤ ਹੀ ਨਹੀਂ ਸਕੀ, ਮੂਰਤੀਆਂ ਤੋੜਨ ਵਾਲਿਆਂ ਦਾ ਇੱਥੋਂ ਦੇ ਲੋਕ ਕਦੇ ਵੀ ਵਿਰੋਧ ਨਹੀਂ ਕਰ ਸਕੇ, ਮੰਦਿਰ ਇਹਨਾਂ ਦੇ ਟੱਠਦੇ ਰਹੇ, ਇਹ ਆਰਾਮ ਨਾਲ ਬੈਠੇ ਦੇਖਦੇ ਰਹੇ, ਜਿਹੜੀ ਧਰਤੀ ਨੇ ਕਦੇ ਵੀ ਹਿੰਮਤ ਨਹੀਂ ਦਿਖਾਈ ਸੀ ਹੁਣ ਤੱਕ, ਉਥੋਂ ਚੱਲ ਕੇ ਹਿੰਮਤ ਗੁਰੂ ਦੇ ਕੋਲ ਆਪ ਆ ਗਈ। ਪਾਤਸ਼ਾਹ ਜੀ ਨੇ ਸੁਣਿਆ ਜਗਨਨਾਥਪੁਰੀ ਤੋਂ ਹਿੰਮਤ, ਇਹ ਕਿਵੇਂ ਹੋ ਸਕਦਾ, ਉੱਥੇ ਤੇ ਇੰਨਾ ਅਤਿਆਚਾਰ ਹੁੰਦਾ ਰਿਹਾ, ਉੱਥੇ ਦੇ ਲੋਕਾਂ ਨੇ ਤੇ ਕਦੇ ਚੂੰ ਨਹੀਂ ਕੀਤੀ, ਜ਼ੁਲਮ ਇੰਨੇ ਹੋਏ, ਕਦੇ ਉੱਚੀ ਆਵਾਜ਼ ਤੱਕ ਨਹੀਂ ਕੱਢੀ, ਜੇਕਰ ਉਥੋਂ ਹਿੰਮਤ ਚੱਲ ਕੇ ਮੇਰੇ ਕੋਲ ਆਪ ਆ ਗਈ ਹੈ ਨਾ, ਤੇ ਮੇਰਾ ਪੰਥ ਹਿੰਮਤੀ ਵੀ ਬਹੁਤ ਹੋਵੇਗਾ, ਮੇਰਾ ਪੰਥ ਆਲਸੀ ਨਹੀਂ ਹੋਵੇਗਾ, ਮੇਰਾ ਪੰਥ ਬਹਾਨੇਬਾਜ਼ ਨਹੀਂ ਹੋਵੇਗਾ। ਆਓ ਗੁਰੂ ਕੇ ਸਿੱਖੋ ਕਰਕੇ ਬਚਨ। ਸਤਿਗੁਰੂ ਜੀ ਨੇ ਇਸ ਬੰਦੇ ਦੀ ਵੀ ਫੜੀ ਬਾਂਹ, ਅੰਦਰ ਲੈ ਕੇ ਗਏ ਹੈ, ਫਿਰ ਤਲਵਾਰ ਚੱਲਣ ਦੀ ਆਈ ਹੈ ਆਵਾਜ਼। ਥੋੜੇ ਸਮੇਂ ਬਾਅਦ ਸਤਿਗੁਰੂ ਫੇਰ ਬਾਹਰ ਆਉਂਦੇ ਆ, ਤਲਵਾਰ ਚੋਂ ਖੂਨ ਦੀਆਂ ਬੂੰਦਾਂ ਉਸੇ ਤਰ੍ਹਾਂ ਵਗ ਰਹੀਆਂ ਸਨ। ਚੌਥੇ ਬੰਦੇ ਦੀ ਫੇਰ ਮੰਗ ਕੀਤੀ ਹੈ। ਆਓ ਖਾਲਸਾ ਜੀ, ਇਸ ਵਾਰੀ ਇੱਕ ਬੰਦਾ ਇੱਕ ਕੋਨੇ ਚੋਂ ਹੋਰ ਉੱਠਿਆ, ਇਹ ਸਤਿਗੁਰੂ ਜੀ ਦੇ ਨੇੜੇ ਪਹੁੰਚਿਆ, ਆ ਕੇ ਬੇਨਤੀ ਕੀਤੀ ਹੈ, ਸਤਿਗੁਰੂ ਮੇਰਾ ਸਿਰ ਹਾਜ਼ਰ ਹੈ, ਪਾਤਸ਼ਾਹ ਚੜਾਉਂਦੇ ਨੇ ਇਹਨੂੰ ਸਟੇਜ ਉੱਤੇ, ਇਹਦਾ ਨਾਮ ਪੁੱਛਦੇ ਨੇ। ਸਤਿਗੁਰੂ ਜੀ, ਮੇਰਾ ਨਾਮ ਹੈ ਮੋਹਕਮ ਤੇ ਮੈਂ ਆਇਆ ਦਵਾਰਕਾ ਦੀ ਧਰਤੀ ਤੋਂ। ਮੇਰਾ ਨਾਮ ਹੈ ਮੋਹਕਮ, ਮੈਂ ਆਇਆ ਹਾਂ ਦਵਾਰਕਾ ਦੀ ਧਰਤੀ ਤੋਂ। ਇਹ ਦਵਾਰਕਾ ਗੁਰੂ ਕੇ ਸਿੱਖੋ ਗੁਜਰਾਤ ਦੇ ਕਾਠੀਆਵਾੜ ਦੇ ਨੇੜੇ ਪੈਂਦਾ ਹੈ, ਤੇ ਯਾਦਵਾਂ ਦੀ ਇਹ ਰਾਜਧਾਨੀ ਰਹੀ ਹੈ, ਯਾਦਵਾਂ ਦੀ ਇਹ ਰਾਜਧਾਨੀ ਰਹੀ ਹੈ। ਇੱਥੇ ਕ੍ਰਿਸ਼ਨ ਦੀ ਉਹ ਮੂਰਤੀ ਬਣੀ ਪਈ ਹੈ ਜਿਹਨੂੰ ਰਣ ਛੋੜ ਮੂਰਤੀ ਕਹਿੰਦੇ ਆ। ਅਰਜਨ ਨੂੰ ਮਹਾਭਾਰਤ ਦੇ ਜੰਗ ਵਿੱਚ ਉਪਦੇਸ਼ ਦੇਣ ਵਾਲਾ ਕ੍ਰਿਸ਼ਨ, ਜਿਹੜਾ ਉਹਨੂੰ ਆਪਣਿਆਂ ਦੇ ਖਿਲਾਫ ਹੀ ਲੜਾਉਂਦਾ ਰਿਹਾ, ਰਿਸ਼ਤੇ ਝੂਠੇ ਨੇ, ਆਉਣੇ ਜਾਣਾ ਕੁਝ ਨਹੀਂ ਹੈ, ਤੂੰ ਤਕੜਾ ਹੋ ਕੇ ਲੜ ਆਪਣਿਆਂ ਨਾਲ। ਪਰ ਗੁਰੂ ਕੇ ਸਿੱਖੋ ਜਦੋਂ ਆਪਣੀ ਵਾਰੀ ਆਈ ਤੇ ਕ੍ਰਿਸ਼ਨ ਰਣ ਛੱਡ ਕੇ ਭੱਜ ਗਿਆ, ਪਿੱਠ ਦਿਖਾ ਕੇ ਭੱਜ ਗਿਆ। ਉਸ ਧਰਤੀ ਉੱਤੇ ਅੱਜ ਵੀ ਉਹਦੀ ਮੂਰਤੀ ਨੂੰ ਰਣ ਛੋੜ ਕਿਹਾ ਜਾਂਦਾ ਹੈ, ਮੈਦਾਨ ਛੱਡ ਕੇ ਭੱਜਣ ਵਾਲੀ ਮੂਰਤੀ। ਤੇ ਗੁਰੂ ਕੇ ਸਿੱਖੋ ਇਹ ਜਦੋਂ ਹੁਣ ਆਗੂ ਅਖਵਾਉਣ ਵਾਲੇ ਰਣ ਛੱਡ ਕੇ ਦੌੜਦੇ ਨੇ, ਤੇ ਪਿੱਛੇ ਭਾਰਤੀਆਂ ਵਿੱਚ ਹਿੰਮਤ ਕਿੱਥੋਂ ਆਉਣੀ ਸੀ ਜੀ? ਜਦੋਂ ਇੱਥੇ ਬੇਗਾਨਿਆਂ ਨੇ ਹਮਲੇ ਸ਼ੁਰੂ ਕੀਤੇ, ਰਾਜਪੂਤਾਂ ਦਾ ਰਾਜ ਸੀ ਭਾਰਤ ਦੇ ਅੰਦਰ, ਇਹ ਵੀ ਲੜਨ ਦੀ ਹਿੰਮਤ ਤੇ ਕਰਦੇ ਸਨ, ਪਰ ਜਦੋਂ ਲੱਗਦਾ ਸੀ ਨਾ ਵੀ ਗੱਲ ਨਹੀਂ ਬਣਨੀ, ਇਹ ਤਲਵਾਰਾਂ ਸੁੱਟ ਕੇ ਮੈਦਾਨ ਚੋਂ ਭੱਜ ਜਾਂਦੇ ਸਨ ਤੇ ਬਹਾਨੇ ਮਾਰਦੇ ਸੀ, ਇਹ ਕ੍ਰਿਸ਼ਨ ਦੀ ਦਿੱਤੀ ਹੋਈ ਨੀਤੀ ਹੈ, ਅਸੀਂ ਭੱਜੇ ਨਹੀਂ, ਅਸੀਂ ਨੀਤੀ ਵਰਤੀ ਹੈ। ਗੁਰੂ ਕੇ ਸਿੱਖੋ ਆਓ, ਹੁਣ ਜਿਸ ਥਾਂ ਉੱਤੇ ਕ੍ਰਿਸ਼ਨ ਮੈਦਾਨ ਛੱਡ ਕੇ ਦੌੜਦਾ, ਰਣ ਛੋੜ ਮੂਰਤੀ ਉੱਥੇ ਬਣੀ ਪਈ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਉੱਥੋਂ ਮੋਹਕਮ ਆ ਗਿਆ, ਜਿੱਥੇ ਕ੍ਰਿਸ਼ਨ ਨੇ ਤਲਵਾਰ ਸੁੱਟੀ ਹੈ, ਜੇਕਰ ਉੱਥੋਂ ਤਲਵਾਰ ਫੜਨ ਵਾਲਾ ਆਪ ਆ ਗਿਆ ਹੈ ਨਾ, ਉਸ ਇਲਾਕੇ ਵਿੱਚੋਂ ਜਿਹੜਾ ਮੈਦਾਨ ਨੂੰ ਛੱਡ ਕੇ ਭੱਜ ਜਾਣ ਵਾਲਾ ਮੰਨਿਆ ਜਾਂਦਾ ਹੈ, ਰਣ ਨੂੰ ਮੈਦਾਨ ਨੂੰ ਪਿੱਠ ਦੇ ਕੇ ਦੌੜਨ ਵਾਲਾ ਮੰਨਿਆ ਜਾਂਦਾ ਹੈ, ਜੇਕਰ ਉੱਥੇ ਦੇ ਲੋਕਾਂ ਵਿੱਚ ਅਜੇ ਵੀ ਇੰਨੀ ਹਿੰਮਤ ਹੈ, ਇਹ ਮੇਰੇ ਕੋਲ ਉੱਥੋਂ ਚੱਲ ਕੇ ਆਪ ਆਏ ਨੇ ਮੋਕਮ, ਤੇ ਮੇਰਾ ਪੰਥ ਜਿਹੜਾ ਜੀ ਉਹ ਬਹਾਨੇਬਾਜ਼ ਵੀ ਨਹੀਂ ਹੋਵੇਗਾ, ਉਹ ਹਿੰਮਤੀ ਇੰਨਾ ਹੋਵੇਗਾ ਕਿ ਕਦੇ ਮੈਦਾਨ ਛੱਡ ਕੇ ਨਹੀਂ ਦੌੜੇਗਾ, ਚਾਹੇ ਉਹਨੂੰ ਕਿੰਨਿਆਂ ਨਾਲ ਵੀ ਟਾਕਰਾ ਲੈਣਾ ਪਏ, ਕਦੇ ਮੇਰਾ ਪੰਥ ਮੈਦਾਨ ਛੱਡ ਕੇ ਨਹੀਂ ਭੱਜੇਗਾ। ਸਤਿਗੁਰੂ ਜੀ ਨੇ ਫੜੀ ਬਾਂਹ, ਅੰਦਰ ਲੈ ਕੇ ਗਏ, ਫਿਰ ਤਲਵਾਰ ਚੱਲਣ ਦੀ ਆਵਾਜ਼ ਲੋਕਾਂ ਦੇ ਕੰਨਾਂ ਵਿੱਚ ਪਈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਬਾਹਰ ਆਏ ਨੇ, ਪੰਜਵੀਂ ਵਾਰੀ ਇੱਕ ਸਿਰ ਦੀ ਮੰਗ ਕੀਤੀ ਹੈ ਹੋਰ। ਆਹ ਗੁਰੂ ਕੇ ਸਿੱਖੋ, ਇੱਕ ਕੋਨੇ ਵਿੱਚੋਂ ਇੱਕ ਬੰਦਾ ਫਿਰ ਉੱਠਿਆ, ਆਇਆ ਸਤਿਗੁਰੂ ਜੀ ਦੇ ਕੋਲ, ਸਤਿਗੁਰੂ ਮੇਰਾ ਸਿਰ ਹਾਜ਼ਰ ਹੈ, ਪਾਤਸ਼ਾਹ ਚੜਾਉਂਦੇ ਨੇ ਸਟੇਜ ਉੱਤੇ। ਉਸ ਤੋਂ ਬਾਅਦ ਸਵਾਲ ਕਰਦੇ ਨੇ, ਇਹਦਾ ਤਾਰੂਫ ਪੁੱਛਦੇ ਆ, ਭਾਈ ਕੌਣ ਹੋ, ਕਿੱਥੋਂ ਆਏ ਹੋ? ਇਹ ਕਹਿੰਦਾ ਜੀ ਮੇਰਾ ਨਾਮ ਹੈ ਸਾਹਿਬ ਤੇ ਮੈਂ ਆਇਆ ਹਾਂ ਬਿੱਦਰ ਦੀ ਧਰਤੀ ਤੋਂ। ਇਹ ਬਿੱਦਰ ਸ਼ਹਿਰ ਵੀ ਗੁਰੂ ਕੇ ਸਿੱਖੋ ਮਹਾਭਾਰਤ ਦੀ ਕਥਾ ਦੇ ਅੰਦਰ, ਉਸ ਕਹਾਣੀਆਂ ਦੇ ਅੰਦਰ ਬਿੱਦਰ ਸ਼ਹਿਰ ਦਾ ਬੜਾ ਵੱਡਾ ਰੋਲ ਹੈ। ਆਪ ਜੀ ਨੇ ਜੇਕਰ ਮਹਾਭਾਰਤ ਟੀਵੀ ਚੈਨਲ ਉੱਤੇ ਦੇਖਿਆ ਤੇ ਉਹਦੇ ਵਿੱਚ ਇੱਕ ਪਾਤਰ ਹੈ ਬਿੱਦਰ। ਇਹ ਬਿੱਦਰ ਵਿਦਵਾਨ ਬੜਾ ਸੀ, ਕਾਬਲ ਬੰਦਾ ਬੜਾ ਸੀ, ਪਰ ਇਹਦਾ ਕਸੂਰ ਇੰਨਾ ਸੀ ਜੀ, ਇਹਦਾ ਜਨਮ ਇੱਕ ਦਾਸੀ ਦੇ ਪੇਟੋਂ ਹੋਇਆ। ਇਹ ਇੱਕ ਦਾਸੀ ਦੇ ਪੇਟੋਂ ਜੰਮਿਆ, ਇਸ ਕਰਕੇ ਕੌਰਵ ਇਹਨੂੰ ਪੂਰੀ ਜ਼ਿੰਦਗੀ ਨਫ਼ਰਤ ਕਰਦੇ ਰਹੇ। ਇੰਨੀ ਕਾਬਲੀਅਤ ਹੋਣ ਦੇ ਬਾਵਜੂਦ ਵੀ ਸਾਰੇ ਕੌਰਵਾਂ ਨਾਲੋਂ ਸਿਆਣਾ ਸੀ ਬਿੱਦਰ, ਪਰ ਫਿਰ ਵੀ ਇਹਦੇ ਨਾਲ ਨਫ਼ਰਤ ਹੁੰਦੀ ਰਹੀ, ਕਿਉਂਕਿ ਇਹ ਕਿਸੇ ਰਾਣੀ ਦਾ ਪੁੱਤ ਨਹੀਂ, ਇੱਕ ਦਾਸੀ ਦਾ ਪੁੱਤ ਹੈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਉਸ ਧਰਤੀ ਤੋਂ ਜਿਹੜੀ ਹਮੇਸ਼ਾ ਹੀ ਨਫ਼ਰਤ ਦੀ ਪਾਤਰ ਰਹੀ, ਜਿਹਨੂੰ ਕਦੇ ਵੀ ਮਾਣ ਸਨਮਾਨ ਨਹੀਂ ਸੀ ਮਿਲਿਆ, ਉਸ ਧਰਤੀ ਤੋਂ ਸਾਹਿਬ ਚੱਲ ਕੇ ਆਇਆ ਤੇ ਗੁਰੂ ਕੇ ਸਿੱਖੋ ਅੱਜ ਉਸ ਧਰਤੀ ਨੂੰ ਵੀ ਮਾਣ ਮਿਲਣਾ ਜਿਹਨੂੰ ਮਹਾਭਾਰਤ ਦੇ ਅੰਦਰ ਕਦੇ ਵੀ ਮਾਣ ਨਹੀਂ ਸੀ ਮਿਲਿਆ। ਅੱਜ ਉਸ ਧਰਤੀ ਤੋਂ ਜੇਕਰ ਸਾਹਿਬ ਚੱਲ ਕੇ ਆਇਆ ਤੇ ਸਤਿਗੁਰੂ ਜੀ ਨੇ ਬਚਨ ਕੀਤੇ ਨੇ ਸਾਹਿਬ ਦੇ ਅਰਥ ਤੇ ਪਰਮੇਸ਼ਰ ਨੇ, ਸਾਹਿਬ ਦੇ ਅਰਥ ਪਰਮਾਤਮਾ ਨੇ, ਸਾਹਿਬ ਦੇ ਅਰਥ ਅਕਾਲ ਪੁਰਖ ਵਾਹਿਗੁਰੂ ਨੇ। ਜੇਕਰ ਉਸ ਧਰਤੀ ਤੋਂ ਜਿਹੜੀ ਹਮੇਸ਼ਾ ਹੀ ਨਫ਼ਰਤ ਦਾ ਪਾਤਰ ਰਹੀ ਹੈ ਉੱਥੋਂ ਸਾਹਿਬ ਆਪ ਚੱਲ ਕੇ ਆ ਗਿਆ ਤੇ ਮੇਰਾ ਖਾਲਸਾ ਕਦੇ ਢਹਿੰਦੀ ਕਲਾ ਚ ਨਹੀਂ ਜਾ ਸਕਦਾ, ਮੇਰਾ ਖਾਲਸਾ ਕਦੇ ਕਿਸੇ ਨੂੰ ਨਫ਼ਰਤ ਨਹੀਂ ਕਰ ਸਕਦਾ। ਆ ਗੁਰੂ ਕੇ ਸਿੱਖੋ ਪੰਜਵਾਂ ਬੰਦਾ ਵੀ ਅੰਦਰ ਗਿਆ, ਤਲਵਾਰ ਚੱਲਣ ਦੀ ਆਈ ਹੈ ਆਵਾਜ਼। ਇਸ ਤੋਂ ਬਾਅਦ ਗੁਰੂ ਕੇ ਸਿੱਖੋ ਆਓ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ 80,000 ਦੇ ਜੁੜੇ ਵੱਡੇ ਹਜ਼ੂਮ ਵਿੱਚੋਂ ਬਾਰ ਬਾਰ ਸਿਰਾਂ ਦੀ ਮੰਗ ਕਰ ਰਹੇ ਸਨ ਤੇ ਜਦੋਂ ਛਾਨਣਾ ਲੱਗਾ ਇੰਨੇ ਵੱਡੇ ਇਕੱਠ ਵਿੱਚੋਂ ਕੇਵਲ 5 ਹੀ ਨਿੱਤਰ ਸਕੇ, ਆਓ ਇੱਥੇ ਪਰਵਾਨਿਆਂ ਦੀ ਪਰਖ, ਇੱਥੇ ਧਰਮੀਆਂ ਦੀ ਪਰਖ, ਇੱਥੇ ਆਪਣੇ ਖਾਲਸੇ ਦੀ ਪਰਖ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੰਨੇ ਵੱਡੇ ਇਕੱਠ ਵਿੱਚੋਂ ਕਿਵੇਂ ਆ ਕੇ ਵੀਰ ਰਸ ਵਿੱਚ ਕੀਤੀ ਹੈ, ਆ ਸੁਣਿਓ ਜੀ।
ਗਿਆਨ ਲਵਾ ਤੇ ਆ ਗਈ ਸੰਗ ਤੇ, ਦੇਖ ਚਮਕਦੀ ਚੰਡੀ ਨੂੰ, ਕਹਿੰਦੇ ਨਾਲ ਮਰਾਂਗੇ ਜਿਹੜੇ ਭੁੱਲ ਗਏ ਆਰਾ ਡੰਡੀ ਨੂੰ, ਨਸ ਗਏ ਕੁਣਕਾ ਖਾਵਣ ਵਾਲੇ ਭੁੱਲ ਕੇ ਗੱਲ ਜਰਾਨਿਆਂ ਦੀ, ਅਨੰਦਪੁਰ ਦੇ ਵਿੱਚ ਹੋਣ ਲੱਗੀ ਸੀ ਪਰਖ ਜਦੋਂ ਪਰਵਾਨਿਆਂ ਦੀ। ਗਿਆਨ ਲਵਾ ਤੇ ਆ ਗਈ ਸੰਗ ਤੇ, ਦੇਖ ਚਮਕਦੀ ਚੰਡੀ ਨੂੰ, ਕਹਿੰਦੇ ਨਾਲ ਮਰਾਂਗੇ ਜਿਹੜੇ ਭੁੱਲ ਗਏ ਆਰਾ ਡੰਡੀ ਨੂੰ, ਨਸ ਗਏ ਕੁਣਕਾ ਖਾਵਣ ਵਾਲੇ ਭੁੱਲ ਕੇ ਗੱਲ ਜਰਾਨਿਆਂ ਦੀ, ਅਨੰਦਪੁਰ ਦੇ ਵਿੱਚ ਹੋਣ ਲੱਗੀ ਸੀ ਪਰਖ ਜਦੋਂ ਪਰਵਾਨਿਆਂ ਦੀ। ਹੋ ਗਏ ਖੁਸ਼ਕ ਪੁਰਾਣ ਕਈਆਂ ਦੀ, ਜਾਨ ਬੜੀ ਘਬਰਾਉਂਦੀ ਆ, ਪਲੋ ਪਲੀ ਤਾਂ ਦੇਖੋ ਦੇਖੀ ਸੰਗਤ ਉੱਠਦੀ ਜਾਂਦੀ ਆ। ਜਿੰਦ ਸੱਜਣ ਤੋਂ ਘੋਲ ਕਮਾਈਏ ਲੱਭਦੇ ਘੜੀ ਬਹਾਨਿਆਂ ਦੀ, ਅਨੰਦਪੁਰ ਦੇ ਵਿੱਚ ਹੋਣ ਲੱਗੀ ਸੀ ਪਰਖ ਜਦੋਂ ਪਰਵਾਨਿਆਂ ਦੀ। ਨੇਤਰ ਦਗਦੇ ਕਲਗੀ ਧਰਦੇ ਜੈਸੇ ਜੋੜੀ ਲਾਲਾਂ ਦੀ, ਕਦਰ ਕਰੇ ਕੋਈ ਜੋੜੀ ਬੱਚਾ ਨਹੀਂ ਉਹ ਲੋੜ ਦਲਾਲਾਂ ਦੀ। ਹਿੰਮਤ
ਦੇ ਮੁਬਾਰਕ ਚਰਨ ਕਮਲਾਂ ਅੰਦਰ ਪਹੁੰਚੀ ਅਤੇ ਪਹੁੰਚ ਰਹੀ ਸਾਰੀ ਸਤਿਕਾਰਯੋਗ ਸੰਗਤ ਵੱਲੋਂ ਬੇਅੰਤ ਸਤਿਕਾਰ। ਮਾਇਆ ਦੇ ਰੂਪ ਵਿੱਚ ਆਇਆ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਮਹਿੰਦਰ ਸਿੰਘ ਜੀ ਉੱਪਲ, ਜਿਹੜੇ ਜਿੱਦਣ ਦੇ ਅਸੀਂ ਆਏ ਹਾਂ ਤਕਰੀਬਨ 2 ਹਫ਼ਤੇ ਹੋ ਗਏ, ਬਹੁਤ ਪਿਆਰ ਉਹਨਾਂ ਵੱਲੋਂ ਮਿਲਿਆ, ਉਹ ਵੀ ਪਹੁੰਚਿਆ, ਬਹੁਤ ਸਾਰਾ ਸਤਿਕਾਰ ਉਹਨਾਂ ਵੱਲੋਂ ਸਾਰੀਆਂ ਸੰਗਤਾਂ ਵੱਲੋਂ ਆਇਆ। ਗੁਰੂ ਰਹਿਮਤ ਕਰੇ, ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਆਓ ਖਾਲਸਾ ਜੀ, ਇਸ ਤੋਂ ਅੱਗੇ ਕੀ ਹੋਇਆ, ਲੰਬਾ ਚੌੜਾ ਵਿਸਥਾਰ ਹੈ, ਆਪਣੇ ਕੋਲ ਸਮਾਂ ਇੰਨਾ ਨਹੀਂ, ਆਪਾਂ ਵਿਚਲਾ ਸਾਰਾ ਹੀ ਛੱਡ ਲੈਂਦੇ ਹਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹਨਾਂ ਨੂੰ ਅੰਮ੍ਰਿਤ ਦੀ ਦਾਤ ਲੈ ਕੇ ਸ਼ਿੰਗਾਰ ਕੇ ਸਜਾ ਕੇ ਬਾਹਰ ਕਿਵੇਂ ਲੈ ਕੇ ਆਏ, ਉਹਦੇ ਤੋਂ ਬਾਅਦ ਬੈਠੇ ਸਾਰੇ ਜੋੜ ਕੇ ਧਿਆਨ ਬਾਣੀ ਚ ਤੇ ਖੰਡੇ ਨਾਲ ਖੋਰ ਤੇ ਪਤਾਸੇ ਪਾਣੀ ਚ ਕਿਵੇਂ ਅੰਮ੍ਰਿਤ ਦੀ ਦਾਤ ਤਿਆਰ ਹੋਈ, ਇਹ ਵੀ ਆਪਾਂ ਛੱਡ ਲੈਂਦੇ ਹਾਂ। ਸਾਰਾ ਖਾਲਸਾ ਤਿਆਰ ਹੋ ਗਿਆ ਜੀ, ਮੰਨ ਲਓ ਸਾਰਾ ਕੁਝ ਹੋ ਗਿਆ, ਤੇ ਖਾਲਸੇ ਨੂੰ ਜਿਹੜੀ ਰਹਿਤ ਮਰਿਆਦਾ ਗੁਰੂ ਨੇ ਸਮਝਾਈ, ਆਓ 2-3 ਮਿੰਟ ਦੀ ਆਖਰੀ ਕਵਿਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ 5 ਨੂੰ ਛਕਾਇਆ, ਆ ਉਹਨਾਂ ਕੋਲੋਂ ਆਪ ਛਕਿਆ, ਉਹਦੇ ਤੋਂ ਬਾਅਦ ਇਤਿਹਾਸ ਕਹਿੰਦਾ ਕਿ 80,000 ਵਿੱਚੋਂ 20,000 ਬੰਦੇ ਦੇ ਗਲਾਂ ਚ ਕਿਰਪਾਨਾਂ ਪਹਿਲੇ ਦਿਨ ਹੀ ਪਈਆਂ। ਆਓ ਸਜਾ ਕੇ ਖਾਲਸਾ ਪੰਥ ਨਿਆਰਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹੁਣ ਅਗਲੀ ਰਹਿਤ ਦੱਸੀ ਹੈ, ਅੰਮ੍ਰਿਤਧਾਰੀ ਸਿੱਖ ਨੇ ਕੀ ਕਰਨਾ ਹੈ, ਕੀ ਨਹੀਂ ਕਰਨਾ, ਕਿੱਥੇ ਜਾਣਾ ਕਿੱਥੇ ਨਹੀਂ ਜਾਣਾ, ਕਿਹਦੀ ਪੂਜਾ ਕਰਨੀ ਹੈ ਤੇ ਕਿਹਦੀ ਨਹੀਂ ਕਰਨੀ। ਆਹ ਬੜੇ ਪਿਆਰ ਸਤਿਕਾਰ ਨਾਲ ਸੁਣਿਓ ਜੀ, ਰਹਿਤ ਮਰਿਆਦਾ ਅੰਮ੍ਰਿਤ ਦੀ ਦਾਤ ਦੇਣ ਤੋਂ ਬਾਅਦ ਸਤਿਗੁਰੂ ਜੀ ਨੇ ਕਿਵੇਂ ਸਮਝਾਈ, ਤੇ 5 ਪਿਆਰੇ ਸਹਿਬਾਨ ਅੱਜ ਵੀ ਜਦੋਂ ਖੰਡੇ ਕੀ ਪਹੁਲ ਆਪਾਂ ਲੈਂਦੇ ਹਾਂ, ਇਹ ਹਦਾਇਤ ਸੰਗਤ ਨੂੰ ਕਰਦੇ ਨੇ, ਗਕਾਰ ਕਦੇ ਨਹੀਂ ਵਸਾਰਨੇ, ਸ੍ਰੀ ਸਾਹਿਬ ਕਦੇ ਅਲੱਗ ਨਹੀਂ ਕਰਨੀ। ਬੇਸ਼ੱਕ ਅੱਜ ਕਈ ਪ੍ਰਕਾਰ ਦੇ ਬੰਦੇ ਆ ਜੀ, ਕੋਈ ਕਹਿੰਦਾ ਮੈਂ ਫਲਾਨੇ ਬਾਬਿਆਂ ਦਾ ਅੰਮ੍ਰਿਤ ਛਕਿਆ, ਉਹ ਕਹਿੰਦੇ ਸੌਣ ਲੱਗੇ ਲਾ ਲਿਆ ਕਰੋ, ਕੋਈ ਕਹਿੰਦਾ ਮੈਂ ਫਲਾਨੇ ਨਿਹੰਗਾਂ ਦਾ ਛਕਿਆ, ਉਹ ਕਹਿੰਦੇ ਨਹਾਉਣ ਲੱਗੇ ਲਾ ਲਿਆ ਕਰੋ, ਗੱਲ ਕੋਈ ਨਹੀਂ। ਪਰ ਗੁਰੂ ਕੇ ਸਿੱਖੋ, ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਸਿੱਖ ਵਾਸਤੇ ਕਕਾਰ ਉਵੇਂ ਹੀ ਨੇ ਜਿਵੇਂ ਉਹਦੀਆਂ ਬਾਹਾਂ, ਜਿਵੇਂ ਉਹਦੀਆਂ ਲੱਤਾਂ ਤੇ ਬਾਕੀ ਅੰਗ ਨੇ। ਜੇਕਰ ਨਹਾਉਣ ਲੱਗਿਆ ਇਹ ਨਹੀਂ ਲੱਥ ਸਕਦੇ ਤੇ ਕਿਰਪਾਨ ਵੀ ਨਹੀਂ ਲੱਥਣੀ ਚਾਹੀਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਰਹਿਤ ਮਰਿਆਦਾ ਸਮਝਾਈ, ਆਖਰੀ ਕਵਿਤਾ ਜੀ ਸੁਣਿਓ।
ਪੁੱਤ ਬਣ ਗਿਆ ਬਾਜਾਂ ਵਾਲੇ ਦਾ ਹੁਣ ਹੱਥ ਰੱਖੀ ਕਿਰਪਾਨ ਨੂੰ, ਪੁੱਤ ਬਣ ਗਿਆ ਬਾਜਾਂ ਸੁਣ ਕਦੇ ਨਹੀਂ ਜਰਨੀ, ਉਹ ਗੁਰ ਕੀ ਨਿੰਦਾ। ਕਿਰਪਾਨ ਨੂੰ ਪੁੱਤ ਬਣ ਗਿਆ ਬਾਜਾਂ ਵਾਲੇ ਦਾ ਹੁਣ ਹੱਥ ਰੱਖੀ ਕਿਰਪਾਨ ਨੂੰ
ਗੌੜ ਮੜੀ ਮੱਠ ਉੱਤੇ ਗੌੜ ਮੜੀ ਮੱਠ ਉੱਤੇ ਸਿਰ ਨਹੀਂ ਤੂੰ ਤਾਂ ਕਦੇ ਚੁਕਾਉਣਾ ਤੂੰ ਤਾਂ ਕਦੇ ਚੁਕਾਉਣਾ
ਉਹ ਗੌੜ ਮੜੀ ਤੇ ਕਬਰਾਂ ਉੱਤੇ ਸਿਰ ਨਹੀਂ ਕਦੇ ਚੁਕਾਉਣਾ ਸਿਰ ਨਹੀਂ ਕਦੇ ਚੁਕਾਉਣਾ
ਦੇਵੀ ਦੇਵ ਨਹੀਂ ਕਦੇ ਪੂਜਣੇ ਇੱਕ ਅਕਾਲ ਤੇ ਹੋਣਾ ਇੱਕ ਅਕਾਲ ਤੇ ਹੋਣਾ
ਉਹ ਦੇਵੀ ਦੇਵ ਨਹੀਂ ਕਦੇ ਪੂਜਣੇ ਸਿੰਘਾ ਦੇਵੀ ਦੇਵ ਨਹੀਂ ਕਦੇ ਪੂਜਣੇ ਇੱਕ ਅਕਾਲ ਤੇ ਹੋਣਾ ਇੱਕ ਅਕਾਲ ਤੇ ਹੋਣਾ
ਗੁਰੂ ਕਰਦੇ ਨਹੀਂ ਤੁਲ ਸਮਝਣਾ ਹੋਰ ਕਿਸੇ ਅਸਥਾਨ ਨੂੰ ਪੁੱਤ ਬਣ ਗਿਆ ਬਾਜਾਂ
ਬਣ ਗਿਆ ਬਾਜਾਂ ਵਾਲੇ ਦਾ ਹੁਣ ਹੱਥ ਰੱਖੀ ਕਿਰਪਾਨ ਨੂੰ ਪੁੱਤ ਬਣ ਗਿਆ ਬਾਜਾਂ ਵਾਲੇ ਦਾ ਹੁਣ ਹੱਥ ਰੱਖੀ ਕਿਰਪਾਨ ਨੂੰ
ਭੈਰੋ ਭੂਤ ਸੀਤਲਾ ਸਰਬਰ ਗੁੱਗੇ ਨਹੀਂ ਮਨਾਉਣੇ ਗੁੱਗੇ ਨਹੀਂ ਮਨਾਉਣੇ
ਉਹ ਭੈਰੋ ਭੂਤ ਸੀਤਲਾ ਸਰਵਰ ਗੁੱਗੇ ਨਹੀਂ ਮਨਾਉਣੇ ਗੁੱਗੇ ਨਹੀਂ ਮਨਾਉਣੇ
ਕਿਸ਼ਨ ਵਿਸ਼ਨ ਸ਼ਿਵ ਬ੍ਰਹਮਾ ਗਣੇਸ਼ ਨਹੀਂ ਕਦੇ ਤਿਉਣੇ ਗਣੇਸ਼ ਨਹੀਂ ਕਦੇ ਤਿਉਣੇ
ਉਹ ਕਿਸ਼ਨ ਵਿਸ਼ਨ ਸ਼ਿਵ ਤੇ ਬ੍ਰਹਮਾ ਗਣੇਸ਼ ਨਹੀਂ ਕਦੇ ਤਿਉਣੇ ਗਣੇਸ਼ ਨਹੀਂ ਕਦੇ ਤਿਉਣੇ
ਪਾਰ ਬ੍ਰਹਮ ਪਰਮੇਸ਼ਰ ਇੱਕੋ ਪਾਲੇ ਕੁੱਲ ਜਹਾਨ ਨੂੰ ਪੁੱਤ ਬਣ ਗਿਆ ਬਾਜਾਂ
ਬਣ ਗਿਆ ਬਾਜਾਂ ਵਾਲੇ ਦਾ ਹੁਣ ਹੱਥ ਰੱਖੀ ਕਿਰਪਾਨ ਨੂੰ ਪੁੱਤ ਬਣ ਗਿਆ ਬਾਜਾਂ ਵਾਲੇ ਦਾ ਹੁਣ ਹੱਥ ਰੱਖੀ ਕਿਰਪਾਨ ਨੂੰ
ਸਿੱਖ ਮੇਰਾ ਉਹ ਠਾਕੁਰ ਮੈਂ ਉਸ ਕਾ ਚਿਹਰਾ ਸਤਿਗੁਰੂ ਜੀ ਨੇ ਖਾਲਸੇ ਨੂੰ ਸਜਾਉਣ ਤੋਂ ਬਾਅਦ ਰਹਿਤ ਦੀ ਵਾੜ ਵੀ ਖਾਲਸੇ ਪੰਥ ਦੇ ਆਲੇ ਦੁਆਲੇ ਲਾਈ ਆਓ ਗੁਰੂ ਕੇ ਸਿੱਖੋ ਇਸ ਤੋਂ ਅੱਗੇ ਜਾਣ ਦਾ ਸਮਾਂ ਨਹੀਂ ਹੈ ਹੁਣ ਸਤਿਗੁਰੂ ਜੀ ਦੇ ਮੁਬਾਰਕ ਚਰਨ ਕਮਲਾਂ ਦੇ ਅੰਦਰ ਨੂਰਾਨੀ ਬਾਣੀ ਦਾ ਕੀਰਤਨ ਹੋਣਾ ਦਾਸਾਂ ਕੋਲੋਂ ਇਤਿਹਾਸ ਦੀ ਸੇਵਾ ਕਰਦਿਆਂ ਕੋਈ ਲਫ਼ਜ਼ ਗੁਰਮਤ ਦੇ ਦਾਇਰੇ ਚੋਂ ਬਾਹਰ ਨਿਕਲ ਗਿਆ ਹੋਵੇ ਸਤਿਗੁਰੂ ਜੀ ਤੇ ਗੁਰੂ ਦੀਆਂ ਸਿਆਣੀਆਂ ਸੰਗਤਾਂ ਬਖਸ਼ਣ ਯੋਗ ਹੋ ਜੀ ਬਖਸ਼ ਲੈਣਾ ਸਾਰੀਆਂ ਸੰਗਤਾਂ ਦਾ ਸਤਿਗੁਰੂ ਜੀ ਦਾ ਪ੍ਰਬੰਧਕ ਸਹਿਬਾਨ ਦਾ ਬੇਅੰਤ ਬੇਅੰਤ ਕੋਟਾਨ ਕੋਟ ਧੰਨਵਾਦ ਜੀ ਗਲਤੀਆਂ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।